ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲਾ ਕਿਰਪਾ ਗੁਣ ਗਾਮ, ਰਹਾਉ ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ, ਧਾਏ ਧਾਏ ਬਹੁ ਵਿਧ ਕੋ ਧਾਵੈ, ਸਗਲ ਨਿਰਾਰਥ ਕਾਮ, ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੁ ਨਾਨਕ ਸੰਤ ਰੇਨ ਮਾਂਗੋ, ਮੇਰੂ ਮਨ ਪਾਵੈ ਬਿਸਰਾਮ, ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਾਹੁ ਨਾਨਕ ਸੰਤ ਰੇਨ ਮਾਂਗੋ, ਮੇਰੋ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਮਹਾਨ ਪਵਿੱਤਰ ਅਸਥਾਨ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜਿਸ ਅਸਥਾਨ ਦੀ ਮਹਿਮਾ ਇਸ ਕਾਰਨ ਨਹੀਂ ਹੈ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਉੱਪਰ ਸੋਨਾ ਲੱਗਾ ਹੋਇਆ, ਨਹੀਂ ਸੋਨਾ ਤਾਂ ਇਸ ਮਹਾਨ ਪਵਿੱਤਰ ਅਸਥਾਨ ਤੋਂ ਨਿਸ਼ਾਵਰ ਕੀਤਾ ਗਿਆ ਹੈ। ਇਹ ਰੂਹਾਨੀਅਤ ਦਾ ਕੇਂਦਰ ਹੈ, ਇਸ ਕਾਰਨ ਕਰਕੇ ਬਹੁਤ ਹੀ ਮਹਾਨ ਹੈ। ਰੂਹਾਨੀਅਤ ਦੇ ਮਾਰਗ 'ਤੇ, ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲੇ ਅਨੇਕਾਂ ਧਰਮਾਂ ਦੇ ਲੋਕ ਜਿਨ੍ਹਾਂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ ਇਸ ਅਸਥਾਨ 'ਤੇ ਆ ਕੇ, ਉਹਨਾਂ ਵਿੱਚੋਂ ਇੱਕ ਦੋ ਬਚਨ ਆਪ ਜੀ ਨਾਲ ਸਾਂਝੇ ਕਰਕੇ ਫਿਰ ਸ਼ਬਦ ਦੀ ਵਿਚਾਰ ਆਰੰਭ ਕਰਨ ਦਾ ਯਤਨ ਕਰਾਂਗਾ। ਸਾਡੇ ਪੰਥ ਦੇ ਲਿਖਾਰੀ ਸਰਦਾਰ ਸਰੂਪ ਸਿੰਘ ਜੀ ਅਲੱਗ, ਉਹਨਾਂ ਨੇ ਹਰਿਮੰਦਰ ਦਰਸ਼ਨ ਨਾਂ ਦੀ ਕਿਤਾਬ ਵਿੱਚ ਇਹ ਬਚਨ ਲਿਖਿਆ ਹੈ। ਤਕਰੀਬਨ ਅੱਜ ਤੋਂ 50 ਕੁ ਸਾਲ ਪਹਿਲਾਂ ਜਵਾਨੀ ਦੀ ਉਮਰ ਵਿੱਚ ਉਹ ਲੰਡਨ ਪੜ੍ਹਨ ਵਾਸਤੇ ਗਏ ਸਨ ਤਾਂ ਉੱਥੇ ਸਵੇਰੇ ਮੋਰਨਿੰਗ ਵਾਕ ਵੇਲੇ ਇੱਕ ਡੇਵ ਨਾਂ ਦਾ ਗੋਰਾ ਅੰਗਰੇਜ਼ ਆਪਣੇ ਘਰ ਦੇ ਬਾਹਰ ਵਰ ਖੜ੍ਹਾ ਸੀ। ਇਹਨਾਂ ਨੂੰ ਦਸਤਾਰਧਾਰੀ ਵੇਖ ਕੇ ਆਪਣੇ ਘਰ ਲੈ ਗਿਆ ਔਰ ਕੰਧ ਦੇ ਉੱਪਰ ਬਹੁਤ ਵੱਡਾ ਹਰਿਮੰਦਰ ਸਾਹਿਬ ਦਾ ਚਿੱਤਰ ਲੱਗਾ ਹੋਇਆ ਸੀ। ਉਸ ਨੇ ਬਿਠਾਇਆ ਔਰ ਕੁਛ ਚਾਹ ਪਾਣੀ ਕੌਫੀ ਛਕਾਈ ਇਹਨਾਂ ਨੂੰ ਤਾਂ ਪੁੱਛਿਆ ਤੁਸੀਂ ਕੀ ਮਹਿਸੂਸ ਕੀਤਾ ਇਸ ਤਸਵੀਰ ਨੂੰ ਵੇਖ ਕੇ। ਸਰਦਾਰ ਸਰੂਪ ਸਿੰਘ ਜੀ ਅਲੱਗ ਹੋਰਾਂ ਨੇ ਕਿਹਾ ਕਿ ਬੜੀ ਖੁਸ਼ੀ ਮਹਿਸੂਸ ਕੀਤੀ ਹੈ, ਮੇਰੇ ਸਤਿਗੁਰੂ ਦੇ ਘਰ ਦੀ ਤਸਵੀਰ ਇੱਥੇ ਲੱਗੀ ਹੋਈ ਹੈ। ਪਰ ਹੈਰਾਨੀ ਵੀ ਹੈ ਕਿ ਤੁਹਾਡਾ ਧਰਮ ਈਸਾਈ ਹੈ, ਤੁਸੀਂ ਇਹ ਤਸਵੀਰ ਇੱਥੇ ਕਿਉਂ ਲਿਆ ਕੇ ਲਾਈ? ਉਸ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਕੁਝ ਸਟੂਡੈਂਟਸ ਅਤੇ ਕੁਝ ਪ੍ਰੋਫੈਸਰ ਟੀਚਰ ਸਾਡੇ ਅਸੀਂ ਗਏ ਸੀ ਯਾਤਰਾ ਨੂੰ ਪਹਿਲਾਂ ਪਾਕਿਸਤਾਨ। ਉੱਥੇ ਇੱਕ ਲਾਹੌਰ ਦੇ ਰੈਸਟੋਰੈਂਟ ਵਿੱਚ ਅਸੀਂ ਖਾਣਾ ਖਾਧਾ। ਉੱਥੇ ਇੱਕ ਬਹਿਰੇ ਨੇ ਮੈਨੂੰ ਕੁਝ ਦਮੜੇ ਦਿੱਤੇ, ਪੈਸੇ ਦਿੱਤੇ ਕਿ ਮੈਂ ਤੁਹਾਡਾ ਟੂਰ ਪ੍ਰੋਗਰਾਮ ਪੜ੍ਹਿਆ, ਤੁਸੀਂ ਚੜ੍ਹਦੇ ਪੰਜਾਬ ਵੀ ਜਾ ਰਹੇ ਹੋ, ਹਿੰਦੁਸਤਾਨ ਅਤੇ ਅੰਮ੍ਰਿਤਸਰ ਸਾਹਿਬ ਵੀ ਜਾਓਗੇ, ਹਰਿਮੰਦਰ ਸਾਹਿਬ ਮੇਰੀ ਅਕੀਦਤ ਦੇ ਫੁੱਲ ਅਰਪਣ ਕਰਨੇ। ਹੈਰਾਨੀ ਹੋਈ ਅਤੇ ਪੁੱਛਿਆ ਕਿਉਂ, ਤੂੰ ਤਾਂ ਮੁਸਲਮਾਨ ਹੈ। ਉਸਨੇ ਦੱਸਿਆ ਮੇਰਾ ਅੰਮ੍ਰਿਤਸਰ ਸ਼ਹਿਰ ਦਾ ਜਨਮ ਹੈ ਅਤੇ ਅਸੀਂ ਰੋਜ਼ ਹਰਿਮੰਦਰ ਸਾਹਿਬ ਜਾਇਆ ਕਰਦੇ ਸਾਂ। ਜਦੋਂ ਤੋਂ ਦੇਸ਼ ਦਾ ਬਟਵਾਰਾ ਹੋਇਆ ਅਸੀਂ ਇੱਧਰ ਲਹਿੰਦੇ ਪੰਜਾਬ 'ਚ ਆ ਗਏ ਹਾਂ। ਅੱਜ ਵੀ ਸ਼ਰਧਾ ਉਸ ਸਥਾਨ ਨਾਲ ਜੁੜੀ ਹੋਈ ਹੈ। ਇਹ ਮੇਰੀ ਸ਼ਰਧਾ ਦੇ ਕੁਝ ਫੁੱਲ ਜੋ ਕਿ ਰੋਜ਼ ਮੈਂ ਆਪਣੀ ਕਮਾਈ ਵਿੱਚੋਂ ਦਮੜੇ ਜਮ੍ਹਾਂ ਰੱਖਦਾ ਹਾਂ, ਆਉਂਦੇ ਜਾਂਦੇ ਯਾਤਰੂਆਂ ਦੇ ਹੱਥ ਭੇਜ ਦਿੰਦਾ, ਤੂੰ ਅਰਪਣ ਕਰ ਦਵੀਂ? ਤਾਂ ਉਸ ਡੇਵ ਨਾਂ ਦੇ ਗੋਰੇ ਨੇ ਉਹ ਪੈਸੇ ਲੈ ਲਏ। ਕੁਝ ਮਨ 'ਤੇ ਪ੍ਰਭਾਵ ਪਿਆ ਕਿ ਉਹ ਖਾਸ ਪਵਿੱਤਰ ਸਥਾਨ ਹੈ, ਇੱਥੇ ਆਏ। ਉਹ ਡੇਵ ਗੋਰਾ ਜੋ ਪੰਜ ਮਿੰਟ ਬਾਅਦ ਸਿਗਰਟ ਨੋਸ਼ੀ ਕਰਨ ਵਾਲਾ ਸੀ, ਹਰਿਮੰਦਰ ਸਾਹਿਬ ਆ ਕੇ ਦਰਸ਼ਨ ਦੀਦਾਰ ਕਰਕੇ ਕੀਰਤਨ ਦੀ ਧੁਨ ਕੰਨਾਂ 'ਚ ਪੈਣ ਕਰਕੇ ਸਤਿਗੁਰੂ ਰਾਮਦਾਸ ਮਹਾਰਾਜ ਦੁਆਰਾ ਐਸੀ ਬਖਸ਼ਿਸ਼ ਹੋਈ ਕਿ ਉਹ 3 ਘੰਟੇ ਉੱਠ ਨਹੀਂ ਸਕਿਆ ਅਤੇ ਸਿਗਰਟ ਨੋਸ਼ੀ ਕਰਨੀ ਉਹਨੂੰ ਭੁੱਲ ਗਈ। ਉਸਨੇ ਦੱਸਿਆ 3 ਘੰਟਿਆਂ ਬਾਅਦ ਮੈਂ ਬਾਹਰ ਆਇਆ, ਨਾਲ ਦੇ ਸਾਥੀਆਂ ਨੂੰ ਕਿਹਾ ਕਿ ਬਾਕੀ ਜਿੰਨਾ ਟੂਰ ਪ੍ਰੋਗਰਾਮ ਹੈ ਤੁਸੀਂ ਕਰੋ, ਮੈਂ ਅਖੀਰਲੇ ਦਿਨ ਦਿੱਲੀ ਏਅਰਪੋਰਟ 'ਤੇ ਤੁਹਾਨੂੰ ਮਿਲਾਂਗਾ। ਔਰ ਮੇਰਾ ਵਿਛੜਨ ਨੂੰ ਦਿਲ ਨਹੀਂ ਸੀ ਕਰਦਾ, 20-21 ਦਿਨ ਇੱਥੇ ਹਰਿਮੰਦਰ ਸਾਹਿਬ ਮੈਂ ਕੀਰਤਨ ਸੁਣਿਆ ਅਤੇ ਉਦਾਸ ਮਨ ਨਾਲ ਇੱਥੋਂ ਗਿਆ, ਪਰ ਮੈਂ ਤਸਵੀਰ ਲੈ ਆਇਆ, ਇਹ ਮੜਵਾ ਕੇ ਮੈਂ ਆਪਣੇ ਇੱਥੇ ਕੰਧ ਨਾਲ ਲਾਈ ਹੋਈ ਹੈ ਅਤੇ ਮੈਂ ਸਵੇਰੇ ਰੋਜ਼ ਇਸ਼ਨਾਨ ਕਰਕੇ ਇੱਥੇ ਕਲੀਨ 'ਤੇ ਬੈਠ ਜਾਂਦਾ ਹਾਂ। ਰੋਜ਼ਾਨਾ 7 ਮਿੰਟ ਮੈਨੂੰ ਹਰਿਮੰਦਰ ਸਾਹਿਬ 'ਤੇ ਹੁੰਦਾ ਕੀਰਤਨ ਸੁਣਾਈ ਦਿੰਦਾ। ਮੈਂ ਅਰਦਾਸਾਂ ਕਰਦਾ ਹਾਂ ਕਿ ਇਹ ਸਮਾਂ ਵੱਧ ਜਾਏ, ਪਰ ਅਜੇ ਵਧਿਆ ਨਹੀਂ। 7 ਮਿੰਟ ਰੋਜ਼ ਮੈਨੂੰ ਕੀਰਤਨ ਇੱਥੇ ਬੈਠਿਆਂ ਸੁਣਦਾ। ਜੇ ਤੈਨੂੰ ਯਕੀਨ ਨਹੀਂ ਤੂੰ ਕਾਗਜ਼ ਕਲਮ ਲੈ, ਮੈਂ ਨੇਤਰ ਬੰਦ ਕਰਕੇ ਬੈਠਦਾ ਹਾਂ ਅਤੇ ਮੈਂ ਬੋਲਾਂਗਾ, ਤੂੰ ਲਿਖ ਲਵੀਂ, ਜਾ ਕੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਪਤਾ ਕਰ ਲਈ ਕਿ ਫਲਾਨੀ ਤਰੀਕ ਨੂੰ 9 ਵਜੇ ਕਿਹੜਾ ਸ਼ਬਦ ਦਾ ਕੀਰਤਨ ਹੋ ਰਿਹਾ ਸੀ। ਮੈਨੂੰ ਸਮਝ ਨਹੀਂ ਹੈ, ਪਰ ਮੈਨੂੰ ਕੁਝ ਖਾਸ ਰਸ ਆਉਂਦਾ, ਇਸ ਕਰਕੇ ਮੈਂ ਚਾਹੁੰਦਾ ਲੰਬਾ ਸਮਾਂ ਇਹ ਹਰਿਮੰਦਰ ਸਾਹਿਬ ਦਾ ਕੀਰਤਨ ਮੈਨੂੰ ਸੁਣੇ। ਦੂਸਰਾ ਬਚਨ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਇੱਥੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਇਸਲਾਮ ਮਜ਼ਹਬ ਦਾ ਬਹੁਤ ਵੱਡਾ ਪੀਰ, ਬਹੁਤ ਸ਼ਕਤੀਵਾਨ ਵੀ ਸੀ, ਅੰਤਰਜਾਮੀ ਵੀ ਸੀ, ਇੱਥੇ ਲੰਬਾ ਸਮਾਂ ਬੈਠਾ ਰਹਿੰਦਾ ਸੀ ਅਤੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਦਾ ਉਹ ਕੁਝ ਮਿੱਤਰ ਬਣਿਆ। ਇੰਨੀ ਉਹ ਸਮਰੱਥਾ ਵਾਲਾ ਸੀ ਕਿ ਭਾਈ ਵੀਰ ਸਿੰਘ ਜੀ ਲਿਖਦੇ ਨੇ, ਮੇਰਾ ਮਨ ਕਈ ਵਾਰੀ ਉਦਾਸ ਹੋ ਜਾਂਦਾ ਸੀ ਦੁਨੀਆ ਤੋਂ, ਬਹੁਤ ਵੈਰਾਗ ਉਤਪੰਨ ਹੁੰਦਾ ਸੀ। ਉਸ ਮੁਸਲਮਾਨ ਫਕੀਰ ਨੂੰ ਅੰਤਰਜਾਮਤਾ ਨਾਲ ਪਤਾ ਲੱਗ ਜਾਂਦਾ ਸੀ, ਆਪਣੇ ਆਪ ਹੀ ਚੱਲ ਕੇ ਮੇਰੇ ਘਰ ਲਾਰੈਂਸ ਰੋਡ 'ਤੇ ਪਹੁੰਚ ਜਾਂਦਾ ਸੀ ਅਤੇ ਮੈਨੂੰ ਮਿਲ ਕੇ ਕਹਿੰਦਾ ਸੀ, ਵੀਰ ਸਿੰਘ ਜੀ ਉਦਾਸ ਹੋ ਗਏ? ਮੈਂ ਸਿਰ ਹਿਲਾਉਣਾ ਅਤੇ ਉਹਨਾਂ ਨੇ ਮੇਰੀਆਂ ਬਾਹਾਂ ਪਕੜਨੀਆਂ, ਬਾਹਾਂ ਦੇ ਉੱਪਰ ਕੁਛ ਕਰਨਾ, ਹੱਥ ਮਾਰਨੇ ਅਤੇ ਮੇਰੀ ਉਦਾਸੀ ਦੂਰ ਕਰ ਦੇਣੀ। ਔਰ ਉਸ ਪੀਰ ਨੂੰ ਪੁੱਛਿਆ ਕਿ ਤੇਰਾ ਮਜ਼ਹਬ ਤਾਂ ਇਸਲਾਮ ਹੈ, ਤੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਇੰਨਾ ਲੰਬਾ ਸਮਾਂ ਕਿਉਂ ਗੁਜ਼ਾਰ ਰਿਹਾ? ਉਸਨੇ ਦੱਸਿਆ ਕਿ ਖੁਦਾ ਦੀ ਕਿਰਪਾ ਨਾਲ ਮੇਰੀ ਸੁਰਤ ਅਗਲੇ ਦੇਸ਼ ਨੂੰ ਜਾਂਦੀ ਹੈ ਔਰ ਅੰਤਰਮੁਖ ਹੈ ਅਤੇ ਮੇਰਾ ਨਿੱਜੀ ਤਜਰਬਾ ਹੈ ਕਿ ਮਾਤ ਲੋਕ ਦੀ ਧਰਤੀ ਵਿੱਚ ਇਸ ਤੋਂ ਉੱਪਰ ਪਵਿੱਤਰ ਪਾਕ ਜਗ੍ਹਾ ਨਹੀਂ ਹੈ। ਹਰ ਇੱਕ ਜਗ੍ਹਾ ਦਾ ਅੰਤਰ ਹੁੰਦਾ, ਸਾਰੀਆਂ ਜਗ੍ਹਾ ਧਰਤੀ ਸਾਰੀ ਇੱਕੋ ਜਿਹੀ ਨਹੀਂ ਹੈ। ਇਸ ਨੂੰ ਪਵਿੱਤਰ ਕਰ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ, ਉਦੋਂ ਤੋਂ ਲੈ ਕੇ ਅੱਜ ਤੱਕ 8 ਪਹਿਰ ਵਾਹਿਗੁਰੂ ਦਾ ਜਸ ਗਾਇਆ ਜਾ ਰਿਹਾ ਹੈ। ਔਰ ਕਿੰਨੇ ਪ੍ਰੇਮੀ ਆ ਕੇ ਇੱਥੇ ਭਜਨ ਬੰਦਗੀ ਕਰਦੇ ਨੇ ਇਤਿਹਾਸਕ ਇਹ ਸਥਾਨ ਰੂਹਾਨੀਅਤ ਦਾ ਕੇਂਦਰ ਹੈ ਕਿਸੇ ਮਜ਼ਹਬ ਧਰਮ ਦਾ ਇਨਸਾਨ ਕਿਉਂਕਿ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝ ਇਸੇ ਇੱਥੇ ਕਿਸੇ ਮਤ ਨਾਲ ਕਿਸੇ ਫਿਰਕੇ ਨਾਲ ਕਿਸੇ ਜਾਤੀ ਨਾਲ ਕੋਈ ਵਿਤਕਰਾ ਨਹੀਂ ਹੈ ਇਸ ਕਾਰਨ ਕਰਕੇ ਐਸਾ ਪਵਿੱਤਰ ਸਥਾਨ ਰੂਹਾਨੀਅਤ ਦਾ ਕੇਂਦਰ ਦੁਨੀਆਂ ਉੱਪਰ ਹੋਰ ਕੋਈ ਨਹੀਂ ਹੈ ਐਸੇ ਪਵਿੱਤਰ ਸਥਾਨ ਸੱਚਖੰਡ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਜਾਰੀ ਹੋਏ ਫੁਰਮਾਨ ਮੁੱਖ ਵਾਕ ਸਤਿਗੁਰਾਂ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਦੀਵਾਨ ਹਾਲ ਸ਼੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਵਾਇਮਾਨ ਹੋ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਵੀ ਦੇਸ਼ ਵਿਦੇਸ਼ਾਂ ਵਿੱਚ ਬੈਠੇ ਪ੍ਰੇਮੀ ਸਿੱਖ ਸੇਵਕ ਜੋ ਇੱਥੇ ਨਹੀਂ ਆ ਸਕੇ ਉਹ ਵੀ ਸਰਵਣ ਕਰ ਰਹੇ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਵਚਨ ਫਰਮਾ ਰਹੇ ਹਨ ਗੁਰੂ ਕਿਰਪਾ ਸਦਕਾ ਵਿਚਾਰੀਏ ਸੁਣੀਏ ਤਾਂ ਕਿ ਸਤਿਗੁਰੂ ਦੀ ਸਿੱਖਿਆ ਸਤਿਗੁਰੂ ਦਾ ਉਪਦੇਸ਼ ਸਾਡੇ ਧੁਰ ਹਿਰਦਿਆਂ ਅੰਦਰ ਨਿਵਾਸ ਕਰੇ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ
ਰਾਗ ਮਾਲਾ ਦੇ ਅਨੁਸਾਰ ਟੋਡੀ ਰਾਗਣੀ ਹੈ ਦੀਪਕ ਰਾਗ ਦੀ ਇੱਕ ਰਾਗਣੀ ਆਮ ਤੌਰ 'ਤੇ ਰਾਗਣੀਆਂ ਨੂੰ ਵੀ ਸਤਿਗੁਰੂ ਮਹਾਰਾਜ ਨੇ ਰਾਗ ਦਾ ਹੀ ਸਿਰਲੇਖ ਦਿੱਤਾ ਹੈ ਇਸ ਟੋਡੀ ਰਾਗਣੀ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਅਤੇ ਨਿਮਰਤਾ ਦੀ ਅਹੁਦੀ ਜਿਨ੍ਹਾਂ ਦੀ ਉਪਮਾ ਕਰਦਿਆਂ ਸ਼੍ਰੀ ਮਾਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਧੰਨ ਕਹੋ ਗੁਰ ਅਰਜਨ ਕਹੋ ਜਿਨ ਨਾਮ ਕੋ ਖੋਲ ਦਿਖਾਇਓ ਖਜ਼ਾਨਾ ਰਾਗ ਹੀ ਰਾਗਣ ਮੈਂ ਸ਼ਬਦ ਬਣਾਏ ਕੈ ਗੁਰੂ ਗ੍ਰੰਥ ਕੀ ਉਹ ਹੈ ਸੁਮੇਰ ਸਮਾਨਾ ਦੇਖ ਸੁਮੇਰ ਤੇ ਹੇਮ ਨਾ ਲੇਵਤ ਧਾਵਤ ਪਾਥਰ ਕਹੋ ਅਗਿਆਨਾ ਰੇ ਮਨ ਮੂੜ ਨਾ ਸੂਝਦ ਤੋਹੇ ਕਹੋ ਪੀ ਕੈ ਬਾਰਨੀ ਭਇਓ ਮਸਤਾਨਾ ਭਾਵ ਕੇ ਸਤਿਗੁਰੂ ਅਰਜਨ ਦੇਵ ਜੀ ਨੇ ਮਨੁੱਖ ਜਾਤੀ ਦੀ ਕਲਿਆਣ ਵਾਸਤੇ ਮਹਾਨ ਵੱਡਾ ਪਰ ਉਪਕਾਰ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਜਹਾਜ਼ ਬਖਸ਼ਿਸ਼ ਕੀਤਾ ਹੈ ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਹਨ
ਘਰ ਦੂਜਾ
ਇਸ ਰਾਗ ਦੇ ਦੂਜੇ ਘਰ ਸੁਰ ਤਾਲ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ ਸਤਿਗੁਰੂ
ਦੋ ਪਦੇ
ਦੋ ਪਦੇ ਦਾ ਮਤਲਬ ਹੈ ਕਿ ਜਿਨ੍ਹਾਂ ਸ਼ਬਦਾਂ ਦੇ ਦੋ ਦੋ ਬੰਦ ਹੋਣ ਦੋ ਦੋ ਪਦ ਹੀ ਹੋਣ ਕੇਵਲ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਹਿੰਦੁਸਤਾਨ ਦੇ ਅੰਦਰ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਪ੍ਰਗਟ ਹੋਏ ਉਸ ਵੇਲੇ ਪਰਮਾਤਮਾ ਦੇ ਉਪਾਸ਼ਕ ਲੋਕਾਂ ਵਿੱਚ ਹੀ ਬੜਾ ਤਰ੍ਹਾਂ ਦਾ ਮਤ ਭੇਦ ਸੀ ਅੱਜ ਵੀ ਤੁਸੀਂ ਦੇਖ ਸਕਦੇ ਹੋ ਚਾਰ ਪੰਜ ਮੁਸਲਮਾਨ ਵੀਰ ਖੜ੍ਹੇ ਹੋਣ ਉਹਨਾਂ ਵਿੱਚੋਂ ਇੱਕ ਕਹਿ ਦੇ ਭਗਵਾਨ ਨਾਰਾਇਣ ਦਮੋਦਰ ਗੋਬਿੰਦ ਗੋਪਾਲ ਐਸੇ ਨਾਮ ਲੈ ਦੇ ਤਾਂ ਸਾਰੇ ਮੁਸਲਮਾਨ ਚੌਂਕ ਪੈਣਗੇ ਕਿ ਹੈ ਇਹ ਤਾਂ ਕੋਈ ਕਾਫਰ ਹੈ ਇਹ ਹਿੰਦੂਆਂ ਦੇ ਭਗਵਾਨ ਦੇ ਨਾਮ ਲੈ ਰਿਹਾ ਪੰਜ ਸੱਤ ਹਿੰਦੂ ਵੀਰ ਖੜ੍ਹੇ ਹੋਣ ਉਹਨਾਂ 'ਚੋਂ ਇੱਕ ਕਹਿ ਦੇ ਸੁਬਹਾਨ ਅੱਲਾਹ ਯਾ ਖੁਦਾ ਐਸਾ ਬਚਨ ਬੋਲਦੇ ਅਤੇ ਉਹ ਕਹਿਣਗੇ ਕਿ ਇਸ ਨੂੰ ਵੀ ਆਪਣੇ ਧਰਮ ਵਿੱਚੋਂ ਛੇਕ ਦਿਓ ਇਹ ਤਾਂ ਕੋਈ ਮਲੇਸ਼ ਹੈ ਇਹ ਮੁਸਲਮਾਨਾਂ ਦੇ ਰੱਬ ਦੇ ਨਾਮ ਲੈਂਦਾ ਪਰ ਸਤਿਗੁਰੂ ਜੀ ਨੇ ਕਿਹਾ ਆਪਣਾ ਸਿਧਾਂਤ ਦਿੱਤਾ ਬਲਿਹਾਰਿਆ ਜਾਓ ਜੇਤੇ ਤੇਰੇ ਨਾਮ ਹੈ ਸਾਡੇ ਮਿੱਤਰ ਦੀ ਕੋਈ ਵਡਿਆਈ ਕਰੇ ਅਤੇ ਅਸੀਂ ਵਡਿਆਈ ਸੁਣ ਕੇ ਖੁਸ਼ ਹੋਈਏ ਅਤੇ ਅਸੀਂ ਮਿੱਤਰ ਹਾਂ ਆਪਣੇ ਮਿੱਤਰ ਦੀ ਵਡਿਆਈ ਸੁਣ ਕੇ ਸੜਬੜ ਜਾਈਏ ਅਤੇ ਅਸੀਂ ਮਿੱਤਰ ਨਹੀਂ ਫਿਰ ਤਾਂ ਦੁਸ਼ਮਣ ਹੋਏ ਇਸ ਕਰਕੇ ਪਰਮਾਤਮਾ ਅਕਾਲ ਪੁਰਖ ਇੱਕ ਹੈ ਦੋ ਤਿੰਨ ਚਾਰ ਪੰਜ ਸੱਤ ਨਹੀਂ ਵੀ ਮੁਸਲਮਾਨਾਂ ਦਾ ਖੁਦਾ ਕੋਈ ਹੋਰ ਹੈ ਹਿੰਦੂ ਮਤ ਦੇ ਲੋਕਾਂ ਦਾ ਭਗਵਾਨ ਪਰਮਾਤਮਾ ਰੱਬ ਹੋਰ ਹੈ ਅਤੇ ਸਾਡਾ ਸਿੱਖਾਂ ਦਾ ਕੋਈ ਹੋਰ ਹੈ ਇਸਾਈਆਂ ਦਾ ਕੋਈ ਹੋਰ ਹੈ ਨਹੀਂ 63 ਤਰ੍ਹਾਂ ਦਾ ਮਤ ਭੇਦ ਹਿੰਦੂ ਮਤ ਦੇ ਵਿਦਵਾਨਾਂ ਵਿੱਚ ਹੀ ਸੀ ਕੋਈ ਉਹ ਨਮੋ ਕੋਈ ਉਹ ਨਮ ਕੋਈ ਉਹ ਅੰਗ ਉਚਾਰਦਾ ਸੀ ਅਤੇ ਇੱਕ ਦੂਜੇ ਦਾ ਵਿਰੋਧ ਕਰਦੇ ਸਨ ਅੱਜ ਵੀ ਦੁਨੀਆ 'ਤੇ ਧਰਮਾਂ ਦੇ ਨਾਮ ਥੱਲੇ ਬਹੁਤ ਕੁਝ ਐਸੇ ਝਗੜੇ ਖੜ੍ਹੇ ਹੋਏ ਹੋਏ ਨੇ ਤੱਤ ਵਸਤੂ ਨੂੰ ਨਹੀਂ ਪਛਾਣਦੇ ਅਸੀਂ ਅਤੇ ਸਿਰਫ ਧਰਮ ਦੇ ਕਾਰਨ ਹੀ ਨਿਰਪੱਖਤਾ ਨਹੀਂ ਧਰਮ ਦੇ ਕਾਰਨ ਹੀ ਪੱਖਪਾਤ ਆ ਵੀ ਦੂਜਾ ਦੂਜੇ ਧਰਮ ਦਾ ਨਹੀਂ ਐਸਾ ਨਹੀਂ ਹੋਣਾ ਚਾਹੀਦਾ ਇਨਸਾਨ ਸਾਰੇ ਇਨਸਾਨ ਨੇ ਅਤੇ ਸਾਰਿਆਂ ਦੀ ਪੈਦਾਇਸ਼ ਕਰਨ ਵਾਲਾ ਇੱਕੋ ਪਰਮਾਤਮਾ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਪਾਲਣ ਵਾਲਾ ਸਭ ਦਾ ਸੰਘਾਰ ਕਰਨ ਵਾਲਾ ਇੱਕ ਹੈ ਸਰਗੁਣ ਦੇ ਪਾਸ਼ਕ ਨਿਰਗੁਣ ਦੇ ਪਾਸ਼ਕਾਂ ਦੇ ਵਿਰੋਧੀ, ਨਿਰਗੁਣ ਦੇ ਪਾਸ਼ਕ ਸਰਗੁਣ ਦੇ ਪਾਸ਼ਕਾਂ ਦੇ ਵਿਰੋਧੀ। ਇੱਥੋਂ ਤੱਕ ਕਿ ਭਾਵੇਂ ਸਨਾਤਨ ਮਤ ਦੇ ਲੋਕਾਂ ਨੇ ਰਾਮ ਅਤੇ ਕ੍ਰਿਸ਼ਨ ਜੀ ਵਿਸ਼ਨੂੰ ਦਾ ਅਵਤਾਰ ਮੰਨੇ ਨੇ, ਪਰ ਉਹ ਵੀ ਰਾਮ ਜੀ ਦੇ ਪਾਸ਼ਕ ਕ੍ਰਿਸ਼ਨ ਜੀ ਦੇ ਪਾਸ਼ਕਾਂ ਦਾ ਵਿਰੋਧ ਕਰਦੇ ਨੇ। ਕ੍ਰਿਸ਼ਨ ਜੀ ਦੇ ਪਾਸ਼ਕ ਰਾਮ ਜੀ ਦੇ ਪਾਸ਼ਕਾਂ ਨਾਲ ਸਹਿਮਤ ਨਹੀਂ। ਇਤਿਹਾਸਕ ਸਤਿਗੁਰੂ ਜੀ ਨੇ ਇਹ ਭਰਮ ਭੇਦ ਮੇਟਣ ਵਾਸਤੇ ਅਸਲ ਤੱਤ ਗਿਆਨ ਦੇਣ ਲਈ ਸਭ ਤੋਂ ਪਹਿਲਾ ਵਚਨ ਇੱਕ ਓਅੰਕਾਰ ਉਚਾਰਨ ਕੀਤਾ। ਫਿਰ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਵਿੱਦਿਆ ਹੈ, ਅੰਕ ਵਿੱਦਿਆ, ਗਣਿਤ ਵਿੱਦਿਆ ਜਿਸ ਨੂੰ ਕਿਹਾ ਜਾਂਦਾ, ਉਹਦੇ 'ਚੋਂ ਏਕਾ ਲਾਇਆ, ਅਤੇ ਊੜਾ ਅੱਖਰੀ ਵਿੱਦਿਆ ਵਿੱਚੋਂ ਹੈ, ਅਤੇ ਉੱਪਰਲੀ ਕਾਰ ਊੜੇ ਦਾ ਮੂੰਹ ਖੁੱਲ੍ਹਾ ਛੱਡ ਕੇ ਲੰਬੀ ਕਾਰ ਲਾਈ, ਇਹ ਸੰਕੇਤਕ ਵਿੱਦਿਆ ਹੈ, ਇਸ਼ਾਰੇ ਦੀ ਵਿੱਦਿਆ। ਸਾਈਨ ਬੋਰਡ ਜਿਵੇਂ ਹੁੰਦੇ ਨੇ, ਲਿਖਿਆ ਹੋਵੇ ਗੁਰਦੁਆਰਾ ਸਾਹਿਬ ਅਤੇ ਉੱਥੇ ਤੀਰ ਨਾ ਲੱਗਾ ਹੋਏ ਅਤੇ ਪਤਾ ਨਹੀਂ ਲੱਗਦਾ ਗੁਰਦੁਆਰਾ ਸਾਹਿਬ ਕਿਸ ਪਾਸੇ ਹੈ, ਤੀਰ ਦਾ ਨਿਸ਼ਾਨ ਹੋਵੇ ਅਤੇ ਸਾਈਨ ਦੱਸਦਾ ਇਸ ਪਾਸੇ ਗੁਰਦੁਆਰਾ ਸਾਹਿਬ ਹੈ। ਇਤਿਹਾਸਕ ਇਉਂ ਸਤਿਗੁਰੂ ਜੀ ਨੇ ਇੱਕ ਓਅੰਕਾਰ ਦੇ ਵਿੱਚ ਤਿੰਨ ਤਰ੍ਹਾਂ ਦੀ ਵਿੱਦਿਆ ਸੰਮਿਲਿਤ ਕੀਤੀ ਹੈ। ਹਜ਼ੂਰ ਉਚਾਰਨ ਕਰਦੇ ਨੇ ਕਿ ਇੱਕੋ ਇੱਕ ਹੈ ਵਾਹਦ ਹਸਤੀ ਪਰਮਾਤਮਾ, ਜਿਸ ਵਰਗਾ ਦੂਜਾ ਤੀਜਾ ਕੋਈ ਨਹੀਂ, ਤੇਰਾ ਸ਼ਰੀਕ ਕੋ ਨਾਹੀਂ, ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੇਵਟ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਓਅੰਕਾਰ ਦਾ ਮਤਲਬ ਸਭਨਾ ਦਾ ਪ੍ਰਕਾਸ਼ਕ ਹੈ, ਸਭ ਦਾ ਰਚੇਤਾ ਹੈ, ਰਚਣਹਾਰ ਹੈ, ਸਤਿਗੁਰ ਪ੍ਰਸਾਦ। ਸੱਤ ਜਿੱਥੇ ਤੱਤੇ ਨੂੰ ਸਿਹਾਰੀ ਵਾਲਾ ਆਏ, ਇਹਦਾ ਅਰਥ ਹੁੰਦਾ ਉਹ ਹਸਤੀ ਜੋ ਤਿੰਨਾਂ ਸਮਿਆਂ 'ਚ ਕਦੇ ਨਾਸ ਨਹੀਂ ਹੁੰਦੀ। ਤ੍ਰਾਈ ਕਾਲ ਆਬਾਦ ਵਿਦਵਾਨਾਂ ਦੀ ਬੋਲੀ 'ਚ, ਤਿੰਨਾਂ ਸਮਿਆਂ 'ਚ ਨਾਸ ਤੋਂ ਰਹਿਤ। ਸੱਤ ਦਾ ਮਤਲਬ ਸੱਚ ਹੈ ਅਤੇ ਸੱਚ ਜੋ ਕਦੇ ਵੀ ਨਾਸ ਨਾ ਹੋਏ। ਅਰਨੋਲਡ ਟਾਈਨਬੀ ਨਾਂ ਦੇ ਇੱਕ ਅੰਗਰੇਜ਼ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਬਚਨ ਲਿਖਿਆ ਹੈ ਕਿ ਜਦੋਂ ਕੁਛ ਵੀ ਨਾ ਰਹੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਉਸਨੂੰ ਪੁੱਛਿਆ ਕਿਵੇਂ, ਉਹ ਕਹਿੰਦਾ ਤੁਸੀਂ ਇਹ ਸਾਰੇ ਮੰਨਦੇ ਹੋ ਦਾ ਟਰੁੱਥ ਇਜ਼ ਯੂਨੀਵਰਸਲ, ਸੱਚ ਹਮੇਸ਼ਾ ਹੈ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਸੱਚ ਹੈ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਸੱਤ ਹੈ, ਉਸਦਾ ਨਾਮ ਸੱਤ ਹੈ, ਗੁਰ ਚੇਤਨ ਸਰੂਪ ਹੈ, ਗੁਰ ਵੱਡਾ ਹੈ। ਗੋ ਦਾ ਅਰਥ ਹੈ ਤਮ ਹਨੇਰਾ, ਰੂਹ ਦਾ ਅਰਥ ਹੈ ਪ੍ਰਕਾਸ਼। ਜੋ ਸੱਚਾ ਅਕਾਲ ਪੁਰਖ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਦੇ। ਪ੍ਰਸਾਦ ਆਨੰਦ ਸਰੂਪ ਹੈ, ਉਸਦਾ ਸਰਗੁਣ ਸਰੂਪ ਜਿਹੜੇ ਸਤਿਗੁਰੂ ਜੀ ਹਨ, ਉਹਨਾਂ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਅਕਾਲ ਪੁਰਖ ਇੱਕੋ ਅੰਕਾਰ ਦਾ ਗਿਆਨ ਪ੍ਰਗਟ ਹੁੰਦਾ ਹੈ।
ਮੰਗੋ ਦਾਨ ਠਾਕੁਰ ਨਾਮ।
ਗੁਰੂ ਕੇ ਪਿਆਰਿਓ, ਅਨੇਕਾਂ ਅਵਸਥਾ ਵਾਲੇ ਅਸੀਂ ਮਨੁੱਖ ਜਾਤੀ ਦੇ ਲੋਕ ਹਾਂ, ਅਨੇਕਾਂ ਅਤਰਾਂ ਦੀ ਅਵਸਥਾ ਵਾਲੇ। ਜਿਸ ਜਿਸ ਤਰ੍ਹਾਂ ਦੀ ਕਿਸੇ ਵਿਅਕਤੀ ਦੀ ਅਵਸਥਾ ਹੈ, ਉਹਦੀਆਂ ਮੰਗਾਂ ਵੀ ਉਸ ਤਰ੍ਹਾਂ ਦੀਆਂ ਹਨ। ਅਸੀਂ ਇੰਨੇ ਸਰੀਰ ਸੰਗਤ ਵਿੱਚ ਆਏ ਹੋਏ ਹਾਂ, ਗਿਣਤੀ ਕੋਈ ਨਹੀਂ, ਬਹੁਤ ਬੇਅੰਤ ਗਿਣਤੀ ਵਿੱਚ, ਅਤੇ ਇਸੇ ਤਰ੍ਹਾਂ ਹੀ ਸਾਡੀਆਂ ਮੰਗਾਂ ਵੀ ਅਣਗਿਣਤੀ ਹੋਣਗੀਆਂ। ਸਾਰਿਆਂ ਦੀ ਭਾਵਨਾ ਵੀ ਸਤਿਗੁਰੂ ਦੇ ਉੱਪਰ ਅਨੇਕਾਂ ਤਰ੍ਹਾਂ ਦੀ ਵੱਖਰੀ ਵੱਖਰੀ ਹੈ। ਆਪੋ ਆਪਣੀ ਭਾਵਨਾ ਦੇ ਮੁਤਾਬਕ, ਆਪੋ ਆਪਣੀਆਂ ਕਾਮਨਾਵਾਂ ਦੇ ਮੁਤਾਬਕ, ਆਪੋ ਆਪਣੀ ਅਵਸਥਾ ਦੇ ਮੁਤਾਬਕ ਅਸੀਂ ਸਤਿਗੁਰੂ ਦੇ ਦਰ ਤੋਂ ਜਾਂ ਕੋਈ ਹਿੰਦੂ ਮੰਦਿਰ ਵਿੱਚ ਜਾ ਕੇ, ਈਸਾਈ ਮਤ ਦਾ ਬੰਦਾ ਗਿਰਜਾ ਘਰ ਜਾ ਕੇ, ਸਲਾਮ ਵਾਲਾ ਆਪਣੇ ਧਰਮ ਦੇ ਕੇਂਦਰ ਮਸੀਤਾਂ ਆਦਿਕਾਂ ਜਾ ਕੇ, ਮੱਕੇ ਸ਼ਰੀਫ ਜਾ ਕੇ ਕੁਛ ਮੰਗਦਾ, ਕਿਉਂਕਿ ਜੋ ਮੰਗਣਾ ਹੈ ਆਪਣੇ ਮਾਲਕ ਉਸ ਪਾਸੋਂ ਮੰਗਣਾ ਹੈ। ਹਜ਼ੂਰ ਨੇ ਵੀ ਕਿਹਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੋ ਆਪਣੇ ਮਨ ਦੀ ਬਿਰਥਾ ਪੀੜਾ ਹੈ ਤਾਂ ਸਤਿਗੁਰੂ ਅੱਗੇ ਅਰਦਾਸ ਕਰ ਸਕਦਾ। ਇਹ ਨਹੀਂ ਕਿ ਅਸੀਂ ਕੁਛ ਮੰਗਣਾ ਨਹੀਂ, ਹੋਰ ਕੁਝ, ਹੋਰ ਵੀ ਕੁਛ ਦਾਤਾਂ ਅਸੀਂ ਆਪਣੇ ਸਾਹਿਬ ਦੇ ਪਾਸੋਂ ਮੰਗ ਸਕਦੇ ਹਾਂ, ਮੰਗੀਏ, ਪਰ ਜੇ ਨਹੀਂ ਮਿਲੀ ਦਾਤ ਤਾਂ ਬੇਮੁਖ ਨਾ ਹੋਈਏ। ਮੰਗਣਾ ਸਾਡਾ ਹੱਕ ਹੈ, ਫਰਜ਼ ਹੈ, ਕਰਤੱਵ ਹੈ, ਦਾਤ ਦੇਣੀ ਮਾਲਕ ਦਾ ਧਰਮ ਹੈ। ਹੋ ਸਕਦਾ ਹੈ ਜੋ ਅਸੀਂ ਮੰਗ ਰਹੇ ਹਾਂ ਉਹ ਸਾਡੇ ਲਈ ਸਹੀ ਨਾ ਹੋਵੇ। ਜਿਸ ਚੀਜ਼ ਦੀ ਮੰਗ ਲਈ ਅਸੀਂ ਜਿੱਦ ਕਰ ਰਹੇ ਹਾਂ ਕਿ ਸਾਨੂੰ ਇਹ ਹੀ ਦਿਓ, ਹੋ ਸਕਦਾ ਹੈ ਉਹ ਦੁੱਖਦਾ ਹੀ ਬਣ ਜਾਏ ਸਾਡੇ ਵਾਸਤੇ। ਇਸ ਕਰਕੇ ਮੰਗਣਾ ਤਾਂ ਫਰਜ਼ ਹੈ, ਪਰ ਹੱਠ ਕਰਕੇ ਮੰਗੀ ਜਾਣਾ ਅਤੇ ਨਹੀਂ ਮਿਲੀ ਚੀਜ਼ 5-7-10 ਦਿਨ ਅਤੇ ਛੱਡ ਕੇ ਦਰ ਚਲੇ ਜਾਣਾ, ਇੰਝ ਬੇਮੁਖ ਨਹੀਂ ਹੋਣਾ, ਇਹ ਸਤਿਗੁਰੂ ਦੀ ਸਿੱਖਿਆ ਹੈ। ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਲੋੜਾਂ ਹਨ ਜੀ ਦੀਆਂ। ਸਰੀਰ ਧਾਰੀਆਂ ਅਸੀਂ, ਅਤੇ ਸਰੀਰ ਧਾਰੀਆਂ ਨੇ ਪਦਾਰਥ ਹੀ ਭੋਗਣੇ ਨੇ ਜਦੋਂ ਤੱਕ ਸਰੀਰ ਬਣੇ ਹੋਏ ਨੇ, ਪਰ ਪਦਾਰਥ ਸਭ ਕੁਝ ਨਹੀਂ ਹਨ। ਪਦਾਰਥਾਂ ਨੂੰ ਮੰਗਣ ਦੀ ਕੋਈ ਹੱਦ ਹੈ, ਲੋੜ ਅਨੁਸਾਰ ਮੰਗੋ। ਜਿਵੇਂ ਭਗਤਾਂ ਨੇ ਕਿਹਾ ਹੈ, ਦਾਲ ਸਿੱਧਾ ਮੰਗੋ ਘਿਓ, ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਪਨੀਆਂ ਮੈਨੇ ਜੋੜਾ ਮੈਨੂੰ ਜੋੜਾ ਵੀ ਪਾਉਣ ਨੂੰ ਚਾਹੀਦਾ ਨੰਗੇ ਪੈਰੀਂ ਥੋੜਾ ਮੈਂ ਤੁਰਿਆ ਫਿਰਾਂਗਾ ਪਨੀਆਂ ਸ਼ਾਦਨ ਸ਼ਾਦਨ ਮੈਨੇ ਸਰੀਰ ਢੱਕਣ ਵਾਲਾ ਕੱਪੜਾ ਨੀਕਾ ਅਨਾਜ ਮੰਗੋ ਸੱਤ ਸੀਕਾ ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਚੜ੍ਹਨ ਵਾਸਤੇ ਘੋੜੀ ਵੀ ਚਾਹੀਦੀ ਹੈ ਤਾਜਨ ਕਿਸਮ ਦੀ ਵਧੀਆ ਨਸਲ ਦੀ ਘੋੜੀ ਵੀ ਚਾਹੀਦੀ ਹੈ ਔਰ ਇਤਿਆਦਕ ਭਗਤਾਂ ਨੇ ਇਹ ਦਾਤਾਂ ਮੰਗੀਆਂ ਹਨ ਆਪਣੇ ਸਾਹਿਬ ਦੇ ਪਾਸੋਂ ਮੰਗਣੀਆਂ ਹਨ ਕਿਉਂਕਿ ਇੱਕ ਦਾਤਾ ਹੈ ਸਾਡਾ ਅਸੀਂ ਉਸਦੇ ਦਰ ਦੇ ਮੰਗਤੇ ਹਾਂ ਔਰ ਇਹ ਵੀ ਗੱਲ ਨੋਟ ਰੱਖਣ ਵਾਲੀ ਕਿ ਹੋਰਨਾਂ ਦੇ ਪਾਸੋਂ ਨਹੀਂ ਮੰਗਣਾ ਚਾਹੀਦਾ ਅਵਰਾਂ ਪੈ ਕਹਿ ਮਨ ਲਾਜ ਮਰਾਸਾ ਜੇ ਆਪਣੀ ਬਿਰਥਾ ਅਵਰਾਂ ਪੈ ਕਹੀਏ ਤਾਂ ਅਵਰਾਂ ਪੈ ਕਹਿ ਮਨ ਲਾਜ ਮਰਾਸਾ ਲੱਜਾ ਆਵੇਗੀ ਸ਼ਰਮ ਆਵੇਗੀ ਇਹ ਵੀ ਬੰਦਾ ਮਨੁੱਖ ਅਤੇ ਮੈਂ ਵੀ ਮਨੁੱਖ ਮੈਂ ਇਹਨੂੰ ਦਾਨੀ ਬਣਾ ਕੇ ਇਹਦੇ ਕੋਲੋਂ ਕੁਛ ਮੰਗ ਰਿਹਾ ਹਾਂ ਅਤੇ ਫਿਰ ਜਿਹੜੇ ਦੁਨੀਆਂਦਾਰ ਦਾਤੇ ਨੇ ਉਹ ਅੱਜ ਦੇ ਦੇਣਗੇ ਅਤੇ ਆਉਣ ਵਾਲੇ ਸਮੇਂ 'ਚ ਫਿਰ ਮੰਗਣ ਗਏ ਅਤੇ ਉਹ ਜਵਾਬ ਵੀ ਦੇ ਸਕਦੇ ਨੇ ਉਹਨਾਂ ਦੀਆਂ ਦਾਤਾਂ ਦੀ ਕੋਈ ਹੱਦ ਹੈ ਪਰ ਵਾਹਿਗੁਰੂ ਦੀਆਂ ਦਾਤਾਂ ਦੀ ਕੋਈ ਹੱਦ ਨਹੀਂ ਹੈ ਜਾਂ ਕਹਿ ਘਰ ਸਭ ਕਿਛ ਹੈ ਭਾਈ ਨੌ ਨਿਧ ਭਰੇ ਭੰਡਾਰ ਵੱਡਾ ਦਾਤਾ ਮੰਗੀ ਆ ਦੇ ਕਹਿ ਰਿਹਾ ਸੁਮਾਰ ਭਾਈ ਗੁਰਦਾਸ ਜੀ ਕਹਿੰਦੇ ਦਾਤਾ ਉਹ ਨਾ ਮੰਗੀਆ ਫਿਰ ਮੰਗਣ ਜਾਈਐ ਹੋਸ਼ਾ ਸ਼ਾਹ ਨਾ ਕੀਚੇ ਫਿਰ ਪੱਛੋ ਤਾਈਐ ਇਤਿਆਦਿਕ ਬਚਨ ਹਨ ਸੋ ਇਸ ਕਰਕੇ ਮੰਗਣਾ ਤੇ ਆਪਣੇ ਦਾਤੇ ਮਾਲਕ ਸਤਿਗੁਰੂ ਦੇ ਪਾਸੋਂ ਹੀ ਹੈ ਪਰ ਅਸਲ ਤੱਤ ਵਸਤੂ ਜਿਹੜੀ ਮੰਗਣ ਵਾਲੀ ਹੈ ਉਹ ਅਸੀਂ ਬਹੁਤ ਘੱਟ ਮੰਗਦੇ ਹਾਂ ਜਿੰਨੀ ਸ਼ਿੱਦਤ ਨਾਲ ਸਾਡਾ ਮਨ ਵਿਰਲਾਪ ਕਰਦਾ ਰੋਂਦਾ ਹੋਇਆ ਪਦਾਰਥ ਸੰਸਾਰਕ ਸੁੱਖ ਧੀਆਂ ਪੁੱਤਰ ਆਦਿਕ ਮੰਗਦਾ ਇੰਨੀ ਸ਼ਿੱਦਤ ਨਾਲ ਪਪੀਏ ਵਾਂਗ ਵਿਰਲਾਪ ਕਰਦਾ ਇਹ ਨਾਮ ਦੀ ਦਾਤ ਨਹੀਂ ਮੰਗਦਾ ਜੋ ਕਿ ਸਭ ਤੋਂ ਸ਼੍ਰੋਮਣੀ ਹੈ ਜਿਵੇਂ ਧਰਤੀ ਉੱਪਰ ਹਾਥੀ ਦਾ ਪੈਰ ਲੱਗ ਜਾਏ ਉਸ ਪੈਰ ਦੇ ਅੰਦਰ ਚੀਤਾ ਰਿੱਛ ਬਘਿਆੜ ਕੁੱਤਾ ਬਿੱਲਾ ਸਾਰਿਆਂ ਜਾਨਵਰਾਂ ਦੇ ਪੈਰ ਆ ਜਾਂਦੇ ਇਸੇ ਤਰ੍ਹਾਂ ਜੇ ਵੱਡੀ ਦਾਤ ਮੰਗ ਲਈਏ ਜਿਸ ਦਾਤ ਦੇ ਪਿੱਛੇ ਸਾਰੀਆਂ ਦਾਤਾਂ ਪਰਿਕਰਮਾ ਕਰਦੀਆਂ ਫਿਰਦੀਆਂ ਅਤੇ ਫਿਰ ਚੰਗੀ ਗੱਲ ਹੈ ਨਾ ਸਿਆਣਪ ਕਹੀ ਜਾਏਗੀ ਸਿਆਣਪ ਇੱਕ ਇਤਿਹਾਸਕ ਬਚਨ ਹੈ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੀ ਪਦਮ ਰੇਖਾ ਵੇਖੀ ਮੇੜੇ ਨਗਰ ਦੇ ਦੁਰਗਾ ਪੰਡਿਤ ਵਿਦਵਾਨ ਨੇ ਉਹ ਸਮੁੰਦਰੀ ਗ੍ਰੰਥ ਪੜ੍ਹਿਆ ਆਇਆ ਸੀ ਅਤੇ ਹਜ਼ੂਰ ਕਹਿਣ ਲੱਗੇ ਪੰਡਤਾ ਦੱਸ ਕੀ ਦੱਖਣਾ ਦੇਈਏ ਕਹਿਣ ਲੱਗਾ ਜੀ ਮੇਰੇ ਨਾਲ ਵਾਅਦਾ ਕਰੋ ਬਚਨ ਕਰੋ ਜੋ ਮੇਰੀ ਵਿੱਦਿਆ ਉਹ ਦੱਸਦੀ ਹੈ ਕਿ ਤੁਹਾਡੇ ਸੀਸ 'ਤੇ ਤ੍ਰਿਲੋਕੀ ਦਾ ਛਤਰ ਹੋਣਾ ਚਾਹੀਦਾ ਚੌਰ ਝੁਲਣੇ ਚਾਹੀਦੇ ਨੇ ਦੁਨੀਆ ਤੁਹਾਨੂੰ ਸਾਰੀ ਸਜਦੇ ਕਰੇ ਇਹ ਪਦਵੀ ਤੁਹਾਡੇ ਕੋਲ ਚਾਹੀਦੀ ਅਜੇ ਤੱਕ ਨਹੀਂ ਮਿਲੀ ਮੇਰੇ ਨਾਲ ਵਾਅਦਾ ਕਰੋ ਜਦੋਂ ਇਹ ਪਦਵੀ ਮਿਲੇਗੀ ਉਦੋਂ ਜੋ ਮੈਂ ਮੰਗਾਂਗਾ ਮੈਨੂੰ ਬਖਸ਼ਿਓ ਹਜ਼ੂਰ ਨੇ ਵਾਅਦਾ ਕਰ ਦਿੱਤਾ ਜਦੋਂ ਗੁਰਗੱਦੀ ਦੇ ਵਾਰਸ ਬਣੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਅਤੇ ਉਦੋਂ ਵੀ ਇੱਕ ਵਾਰੀ ਹਜ਼ੂਰ ਤੀਰਥ ਸਥਾਨਾਂ 'ਤੇ ਗਏ ਨੇ ਤੀਰਥ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ਗੁਰੂ ਰਾਮਦਾਸ ਦੇ ਬਚਨ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਲੋਕਾਂ ਦੇ ਉਧਾਰ ਵਾਸਤੇ ਤੀਰਥਾਂ 'ਤੇ ਜਾਣ ਦਾ ਉੱਦਮ ਕੀਤਾ ਆਪਣੀ ਕਲਿਆਣ ਲਈ ਨਹੀਂ ਵੀ ਆਪਣੀ ਮੈਲ ਧੋਣ ਗਏ ਸੀ ਨਹੀਂ ਇਕੱਤਰਤਾ ਬਹੁਤ ਹੁੰਦੀ ਸੀ ਤੀਰਥ ਸਥਾਨਾਂ 'ਤੇ ਉੱਥੇ ਜਾ ਕੇ ਲੋਕਾਂ ਨੂੰ ਸੱਤ ਧਰਮ ਦਾ ਉਪਦੇਸ਼ ਦੇਣਾ ਸੀ ਅਕਾਲ ਦੇ ਨਾਲ ਜੋੜਨਾ ਸੀ ਇਸ ਕਰਕੇ ਬਹੁਤ ਸੰਗਤ ਮਗਰ ਸੀ ਹਜ਼ੂਰ ਦੇ ਕਿਉਂਕਿ ਅਕਬਰ ਬਾਦਸ਼ਾਹ ਨੇ ਤੀਰਥ ਕਰ ਜਿਹੜਾ ਸੀ ਰੋਕ ਦਿੱਤਾ ਸੀ ਜਿੰਨੀ ਸੰਗਤ ਹਜ਼ੂਰ ਦੇ ਪਿੱਛੇ ਹੈ ਉਹਨਾਂ ਨੂੰ ਤੀਰਥ ਕਰਨਾ ਹੀ ਲੱਗੇਗਾ ਇਸ ਕਰਕੇ ਬਹੁਤ ਜ਼ਿਆਦਾ ਸੰਗਤ ਸੀ ਨੇੜੇ ਨਗਰ 'ਚ ਹਜ਼ੂਰ ਠਹਿਰੇ ਪੰਡਿਤ ਫਿਰ ਆਇਆ ਕਹਿਣ ਲੱਗਾ ਜੀ ਮੈਨੂੰ ਪਛਾਣ ਲਿਆ ਹਜ਼ੂਰ ਕਹਿਣ ਲੱਗੇ ਹਾਂ ਪੰਡਿਤ ਜੀ ਕਹਿਣ ਲੱਗਾ ਫਿਰ ਆਪਣਾ ਵਚਨ ਪੂਰਾ ਕਰੋ ਤਾਂ ਹਜ਼ੂਰ ਨੇ ਕਿਹਾ ਦੱਸ ਕੀ ਚਾਹੁੰਦਾ ਪੰਡਤਾ ਇਸ ਲੋਕ ਦੇ ਸੁੱਖ ਕਿ ਪਰਲੋਕ ਦੇ ਸੁੱਖ ਤਾਂ ਉਸ ਵੇਲੇ ਪੰਡਿਤ ਸਿਆਣਾ ਨਿਕਲਿਆ ਦੇਖੋ ਮੰਗਤਾ ਵੀ ਸਿਆਣਾ ਹੋਏ ਤਾਂ ਬੜੀ ਵੱਡੀ ਦਾਤ ਪ੍ਰਾਪਤ ਕਰ ਲੈਂਦਾ ਜੇ ਮੰਗਤਾ ਹੀ ਸਿਆਣਾ ਨਾ ਹੋਵੇ ਕਿਸੇ ਬਾਦਸ਼ਾਹ ਦੇ ਦਰਬਾਰ 'ਚ ਜਾਵੇ ਮੇਰੇ ਵਰਗਾ ਕੋਈ ਫਰਿਆਦੀ ਬਣ ਕੇ ਅਤੇ ਬਾਦਸ਼ਾਹ ਪੁੱਛੇ ਦੱਸ ਭਾਈ ਫਰਿਆਦੀ ਤੂੰ ਕੀ ਮੰਗਣ ਵਾਸਤੇ ਆਇਆ ਤੈਨੂੰ ਕੀ ਲੋੜ ਹੈ ਕੀ ਚਾਹੀਦਾ ਅਤੇ ਮੈਂ ਕਹਾਂ ਜੀ ਬਾਦਸ਼ਾਹ ਸਲਾਮਤ ਇੱਕ ਤੂੜੀ ਦੀ ਪੰਡ ਚਾਹੀਦੀ ਹੈ ਪਸ਼ੂਆਂ ਵਾਸਤੇ ਜਿੰਨੇ ਲੋਕ ਸਭਾ 'ਚ ਬੈਠੇ ਫੱਕੜੀ ਮਾਰਨਗੇ ਤਾੜੀ ਮਾਰ ਕੇ ਹੱਸਣਗੇ ਵੀ ਬੇਵਕੂਫ ਜਾਹਲ ਬੰਦਾ ਬਾਦਸ਼ਾਹ ਦੇ ਦਰਬਾਰ 'ਚ ਲੰਘਿਆ ਅਤੇ ਤੂੜੀ ਦੀ ਪੰਡ ਮੰਗ ਰਿਹਾ ਕੋਈ ਮਰੱਬਾ ਦੋ ਮਰੱਬੇ ਜ਼ਮੀਨ ਮੰਗ ਤੇਰਾ ਖਾਨਦਾਨ ਸੁੱਖ ਭੋਗੇ ਐਸਾ ਹੀ ਕਹਾਂਗੇ ਨਾ ਇਸੇ ਤਰ੍ਹਾਂ ਅਸੀਂ ਸਤਿਗੁਰੂ ਦੇ ਦਰਬਾਰ 'ਚ ਆ ਕੇ ਵੀ ਤੁਛ ਜਿਹੀਆਂ ਚੀਜ਼ਾਂ ਮੰਗੀ ਜਾਂਦੇ ਕਈ ਵਾਰੀ ਤੁਛ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਦੁਰਗਾ ਪੰਡਿਤ ਸਿਆਣਾ ਨਿਕਲਿਆ ਕਹਿਣ ਲੱਗਾ ਮਹਾਰਾਜ ਇਹ ਕੀ ਕਹਿ ਰਹੇ ਹੋ ਹਜ਼ੂਰ ਕਹਿਣ ਲੱਗੇ ਤੈਨੂੰ ਬਚਨ ਪੂਰਾ ਕਰ ਰਹੇ ਹਾਂ ਵੀ ਇਸ ਦੁਨੀਆਂ ਦੇ ਸੁੱਖ ਕਿ ਪ੍ਰਲੋਕ ਦੇ ਸੁੱਖ ਉਸਨੇ ਕਿਹਾ ਜੋ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜੋ ਧਨ ਦੇਵੋ ਤੋ ਨਾਮ ਨਾ ਦੇਵੋ ਨਾਮ ਬਿਨਾ ਨਰ ਜੰਮਪੁਰ ਜਾਏ ਜੋ ਨਾਮ ਦੇਵੋ ਤੋ ਧਨ ਨਾ ਦੇਵੋ ਧਨ ਬਿਨਾਂ ਨਰ ਜੱਗ ਨਾ ਸੁਹਾਏ। ਸੱਚੇ ਪਾਤਸ਼ਾਹ ਜੀ ਇੱਕ ਦਾਤ ਕਹਿ ਰਹੇ ਹੋ ਦੇਣ ਵਾਸਤੇ, ਮੰਗਣ ਲਈ ਕਹਿ ਰਹੇ ਹੋ ਵੀ ਇੱਕ ਦਾਤ ਮੰਗ। ਜੇ ਮੈਂ ਧਨ ਮੰਗ ਲਵਾਂ ਤੇ ਮੈਂ ਪੜ੍ਹਿਆ ਹੋਇਆ ਕਿ ਜਿਹੜੇ ਧਨ ਬਹੁਤਾ ਪ੍ਰਾਪਤ ਕਰਕੇ ਧਨ 'ਚ ਖਚਤ ਹੋ ਜਾਂਦੇ ਨੇ, ਧਨ ਦੀ ਇਹ ਘਾਟ ਆ ਧਨ ਦੇ ਅੰਦਰ ਕਿ ਧਨ ਬੰਦੇ ਦੀ ਬਿਰਤੀ ਨੂੰ ਫਸਾ ਲੈਂਦਾ, ਮਨੁੱਖ ਗਲਤਾਨ ਹੋ ਜਾਂਦਾ, ਫਿਰ ਅਗਲੇ ਜਹਾਨ ਦੇ ਸੁੱਖ ਨਹੀਂ ਮਿਲਦੇ। ਜਿਹੜਾ ਧਨ ਬਹੁਤਾ ਹੋਵੇ, ਧਨਾਟ ਬਹੁਤਾ ਹੋਵੇ ਬੰਦਾ, ਉਹ ਧਨ ਵਿੱਚ ਗਲਤਾਨ ਹੋ ਜਾਂਦਾ, ਰੱਬ ਨੂੰ ਭੁੱਲ ਜਾਂਦਾ ਤੇ ਫਿਰ ਅਗਲਾ ਜਹਾਨ ਗਿਆ। ਤੇ ਜੇ ਇਕੱਲਾ ਨਾਮ ਤੁਸੀਂ ਬਖਸ਼ੋ ਤੇ ਦੁਰਗਾ ਪੰਡਿਤ ਗਰੀਬ ਰਿਹਾ ਇਸ ਦੁਨੀਆਂ ਦੇ ਸਾਹਮਣੇ, ਤੁਹਾਡੀ ਦਾਤ ਸੰਸਾਰ ਦੇ ਲੋਕਾਂ ਸਾਹਮਣੇ ਕਿਵੇਂ ਪ੍ਰਗਟ ਹੋਵੇਗੀ ਕਿ ਗੁਰੂ ਅਮਰਦਾਸ ਨੇ ਬਖਸ਼ਿਸ਼ ਕੀਤੀ ਸੀ? ਇਸ ਕਰਕੇ ਇਸ ਦੁਨੀਆਂ ਦਾ ਧਨ ਵੀ ਬਖਸ਼ੋ ਪਰ ਨਾਮ ਵੀ ਨਾਲ ਜ਼ਰੂਰ ਦਿਓ ਜਿਹੜਾ ਮੇਰਾ ਮੁੱਖ ਉਜਲਾ ਕਰੇ ਦਰਗਾਹ ਵਿੱਚ। ਤਾਂ ਹਜ਼ੂਰ ਹੱਸ ਪਏ, ਕਹਿੰਦੇ ਪੰਡਤਾਂ ਬੜਾ ਸਿਆਣਾ ਨਿਕਲਿਆ। ਕਹਿਣ ਲੱਗਾ ਜੀ ਇਹ ਸਿਆਣਪ ਵੀ ਤੁਹਾਡੀ ਬਖਸ਼ੀ ਹੋਈ ਹੈ। ਇਸ ਕਰਕੇ ਕੇਵਲ ਧਨ ਨਹੀਂ, ਨਾਮ ਪਹਿਲਾਂ ਮੰਗੀਏ ਤੇ ਉਦੋਂ ਬਾਅਦ ਸੱਚੇ ਪਾਤਸ਼ਾਹ, ਅਸੀਂ ਮਨੁੱਖ ਹਾਂ, ਸੰਸਾਰ ਤੇ ਵਿਚਰਨਾ, ਸਾਨੂੰ ਪਦਾਰਥਾਂ ਦੀ ਵੀ ਲੋੜ ਆ। ਭਗਤ ਜੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜਿਆ ਯਾ ਮਾਲਾ ਆਪਣੀ ਲੀਜਾ। ਜੇ ਭੁੱਖਿਆਂ ਰੱਖਣਾ ਤੇ ਫਿਰ ਸਾਥੋਂ ਭਗਤੀ ਨਹੀਂ ਆਉਂਦੀ, ਮਾਲਾ ਵੀ ਫੜ ਲਾ ਆਪਣੀ। ਅਸੀਂ ਤੇਰਾ ਨਾਮ ਕਿਵੇਂ ਜਪੀਏ? ਸਾਨੂੰ ਪਦਾਰਥਾਂ ਦੀ ਵੀ ਲੋੜ ਹੈ। ਇਤਿਆਦਿ ਸਤਿਗੁਰੂ ਕਹਿੰਦੇ ਨੇ ਅਸੀਂ ਸਿੱਖਾ ਤੈਨੂੰ ਦੱਸਦੇ ਹਾਂ ਕੀ ਮੰਗਣ ਵਾਲੀ ਚੀਜ਼ ਹੈ। ਹਜ਼ੂਰ ਕਹਿੰਦੇ ਨੇ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ। ਇਹ ਦਾਤਾ ਮੰਗੀਏ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਤਾ ਹਉ ਬਲਿਹਾਰਾ ਜਾਉ ਸਾਚੇ ਤੇਰੇ ਨਾਮ ਬਿਟੋ। ਤੇਰਾ ਨਾਮ ਹੀ ਸਭ ਤੋਂ ਵੱਡਾ ਹੈ। ਚਮਕੌਰ ਸਾਹਿਬ ਨਗਰ ਹੈ ਜਿਹੜਾ, ਇੱਥੇ ਦਸ਼ਮੇਸ਼ ਪਾਤਸ਼ਾਹ ਦੋ ਵਾਰੀ ਆਏ ਨੇ। ਇੱਕ ਤਾਂ ਮੇਨ ਜੰਗ ਚਮਕੌਰ ਦਾ ਆਇਆ ਜਿਹਦੇ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹਜ਼ੂਰ ਚਮਕੌਰ ਸਾਹਿਬ ਨਗਰ ਆਏ, ਉਦੋਂ ਚਮਕੌਰ ਹੀ ਨਗਰ ਸੀ। ਤਾਂ ਹਜ਼ੂਰ ਨੇ ਇੱਥੇ ਰਹਿੰਦਿਆਂ ਕੁਝ ਦਿਨ ਬਤੀਤ ਕੀਤੇ। ਇੱਕ ਅਲਫ ਖਾਂ ਨਾਂ ਦਾ ਸਰਕਾਰੀ ਅਹਿਲਕਾਰ ਚੜ੍ਹ ਕੇ ਆਇਆ ਸੀ ਤੇ ਹਾਰ ਕੇ ਗਿਆ ਸੀ ਇੱਥੋਂ। ਇੱਥੇ ਰਹਿੰਦਿਆਂ ਪੋਠੋਹਾਰੀਏ ਸਿੱਖ ਆਏ ਹਜ਼ੂਰ ਦੇ ਪਾਸ। ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਗਰੀਬ ਹਾਂ, ਕਦੇ ਕਦਾਈਂ ਤੁਹਾਡੇ ਦਰਸ਼ਨਾਂ ਦਾ ਸਬੱਬ ਬਣਦਾ, ਤੁਸੀਂ ਸਾਨੂੰ ਧਨ ਦੌਲਤ ਖੁੱਲ੍ਹੀ ਬਖਸ਼ੋ ਅਤੇ ਅਸੀਂ ਫਿਰ ਛੇਤੀ ਛੇਤੀ ਦਰਸ਼ਨਾਂ ਨੂੰ ਆਇਆ ਕਰੀਏ, ਨਾਲੇ ਜ਼ਿਆਦਾ ਵੱਡੀਆਂ ਭੇਟਾਂ ਲੈ ਕੇ ਆਇਆ ਕਰੀਏ। ਤਾਂ ਉਸ ਵੇਲੇ ਸਤਿਗੁਰੂ ਜੀ ਕਿਸੇ ਵਜਦ ਵਿੱਚ ਆਏ ਹੋਏ, ਬਖਸ਼ਿਸ਼ ਦੇ ਘਰ 'ਚ ਆਏ ਹੋਏ, ਕਹਿਣ ਲੱਗੇ ਸਿੱਖੋ ਧਨ ਦੇਵਾਂਗੇ ਮਰਵਾਵਾਂਗੇ। ਅਤੇ ਉਹ ਗਮਰੁੱਠ ਜਿਹੇ ਹੋ ਗਏ ਕਿਉਂਕਿ ਉਸ ਵਚਨ ਨੂੰ ਸਮਝ ਨਾ ਸਕੇ। ਅਸੀਂ ਅਧਿਕਾਰੀ ਉਸ ਦਰਜੇ ਦੇ ਹੈ ਨਹੀਂ ਨਾ, ਅਤੇ ਪਿਛਾਂ ਹਟ ਗਏ ਅਤੇ ਆਪਸ ਵਿੱਚ ਕੁਸਰ ਮੁਸਰ ਕੀਤੀ ਕਿ ਅੱਜ ਕਲਗੀਧਰ ਪਾਤਸ਼ਾਹ ਕਿਸੇ ਗੱਲੋਂ ਖਫਾ ਨਾਰਾਜ਼ ਨੇ, ਗੁੱਸੇ ਵਿੱਚ ਨੇ, ਜਿਸ ਦਿਨ ਖੁਸ਼ ਪ੍ਰਸੰਨ ਹੋਣਗੇ ਉਸ ਦਿਨ ਬੇਨਤੀ ਕਰਾਂਗੇ। ਤਾਂ ਇੱਕ ਦਿਨ ਫਿਰ ਅੱਗੇ ਖਿਸਕਦੇ ਖਿਸਕਦੇ ਆਏ, ਇਹਨਾਂ ਬੇਨਤੀ ਕੀਤੀ ਕਿ ਦਾਤਾ ਜੀ ਅਸੀਂ ਤਾਂ ਬੇਨਤੀ ਕੀਤੀ ਸੀ ਧਨ ਬਖਸ਼ੋ, ਤੁਸੀਂ ਕਿਹਾ ਧਨ ਦੇਵਾਂਗੇ ਮਰਵਾਵਾਂਗੇ, ਅਸੀਂ ਕੀ ਖਤਾ ਕਰ ਬੈਠੇ, ਸਾਨੂੰ ਮਰਵਾ ਹੀ ਦੇਣਾ, ਜੇ ਸਾਨੂੰ ਮਰਵਾ ਹੀ ਦਿੱਤਾ ਧਨ ਸਾਡੇ ਕਿਹੜੇ ਕੰਮ। ਨਾਲੇ ਕਹਿੰਦੇ ਉਹ ਧਨ ਦੇਵਾਂਗੇ, ਨਾਲੇ ਕਹਿੰਦੇ ਉਹ ਮਰਵਾਵਾਂਗੇ। ਤਾਂ ਹਜ਼ੂਰ ਨੇ ਉਸ ਵੇਲੇ ਫਿਰ ਵਚਨ ਕੀਤਾ ਸਿੱਖੋ, ਇਹ ਤਾਂ ਇਹ ਗੱਲ ਬਣੀ ਕਿ ਕਈ ਵਰ੍ਹਿਆਂ ਦੀ ਔੜ ਲੱਗੀ ਹੋਈ ਸੀ ਅਤੇ ਲੋਕ ਤਰਲੇ ਕਰ ਰਹੇ ਸੀ ਕਿ ਮੀਂਹ ਵਰੇ, ਅਤੇ ਜਦੋਂ ਬਾਰਿਸ਼ ਆਈ, ਬੱਦਲ ਝੁੱਕ ਕੇ ਆਇਆ ਵਰਨ ਵਾਸਤੇ, ਜਿਨ੍ਹਾਂ ਦੇ ਖੇਤਾਂ ਵਿੱਚ ਮੀਂਹ ਚਾਹੀਦਾ ਸੀ, ਜਲ ਚਾਹੀਦਾ ਸੀ, ਉਹ ਚਾਦਰਾਂ ਤਾਨਣ ਲੱਗ ਜਾਣ ਅਤੇ ਇੱਥੇ ਛਿੱਟ ਡਿੱਗਣ ਨਹੀਂ ਦੇਣੀ, ਬੂੰਦ ਨਹੀਂ ਡਿੱਗਣ ਦੇਣੀ। ਅਤੇ ਇਹਦੇ ਵਿੱਚ ਫਿਰ ਗੁਰੂ ਦਾ, ਬੱਦਲ ਦਾ ਤਾਂ ਕੋਈ ਕਸੂਰ ਨਹੀਂ ਹੈ। ਸਤਿਗੁਰੂ ਜੀ ਬੱਦਲ ਰੂਪ ਹੋ ਕੇ ਨਾਮ ਦੀ ਸਵਾਤੀ ਬੂੰਦ ਸਾਨੂੰ ਬਖਸ਼ਣ ਵਾਲੇ ਹਨ, ਪਰ ਸਾਧ ਸੰਗਤ ਜੀ ਅਸੀਂ ਅਧਿਕਾਰੀ ਹੋਵਾਂਗੇ ਤਾਂ ਹੀ ਹਨ। ਪਪੀਆ ਗਰਲਾਪ ਕਰਦਾ ਦਿਨੇ ਰਾਤ ਅਤੇ ਉਹਦੇ ਹਿਰਦੇ 'ਚ ਪਹੁੰਚ ਹੀ ਜਾਂਦੀ ਸਵਾਤੀ ਬੂੰਦ। ਇਸੇ ਤਰ੍ਹਾਂ ਵੇਦ ਸ਼ਾਸਤਰ ਧਰਮ ਗ੍ਰੰਥ ਬਹੁਤ ਪੁਸਤਕ ਗਿਆਨ ਨਾਲ ਭਰੇ ਹੋਏ ਨੇ, ਜਿਵੇਂ ਸਰੋਵਰ ਟੋਭੇ ਨਾਲੇ ਦਰਿਆ ਭਰੇ ਹੋਏ ਨੇ, ਪਰ ਪਪੀਏ ਦੀ ਪਿਆਸ ਕੋਈ ਨਹੀਂ ਬੁਝਾ ਸਕਦਾ ਕਿਉਂਕਿ ਉਹਦੇ ਗਲੇ 'ਚ ਛੇਕ ਆ, ਪਾਣੀ ਪੀਏ ਤਾਂ ਗਲੇ ਦੇ ਛੇਕ ਵਿੱਚ ਵਗ ਵਗ ਜਾਂਦਾ, ਬਾਹਰ ਨਿਕਲ ਜਾਂਦਾ। ਇਸ ਕਰਕੇ ਜਦੋਂ ਆਸ ਪਰਮਾਤਮਾ 'ਤੇ ਹੈ, ਬੱਦਲ ਚੜ੍ਹ ਕੇ ਆਵੇ, ਨਛੱਤਰ ਦੀ ਸਵਾਤੀ ਬੂੰਦ ਡਿੱਗੇ ਮੇਰੇ ਮੁੱਖ 'ਚ ਪਏ, ਤਾਂ ਮੇਰੀ ਪਿਆਸ ਬੁਝਦੀ ਹੈ। ਚਾਤਰਕ ਚਿਤਵਤ ਬਰਸਤ ਮੇਂ, ਚਾਤਰਕ ਪੱਬੀ ਆ ਚਿਤਵ ਨਹੀਂ ਕਰਦਾ, ਮੀਂਹ ਵਰਸੇ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ। ਇਸ ਤਰ੍ਹਾਂ ਪਪੀਏ ਵਰਗਾ ਮਨ ਬਣੇ ਤੇ ਫਿਰ ਸਤਿਗੁਰੂ ਜੀ ਜ਼ਰੂਰ ਬਖਸ਼ਦੇ ਨੇ, ਕਿਉਂਕਿ ਨਾਮ ਦੀ ਦਾਤ ਸਤਿਗੁਰੂ ਦੇ ਪਾਸ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇੰਜ ਬੇਨਤੀ ਕਰੋ, ਹੇ ਠਾਕੁਰ ਅਕਾਲ ਪੁਰਖ ਜੀ, ਮੈਂ ਆਪ ਜੀ ਪਾਸੋਂ ਇੱਕ ਦਾਨ ਮੰਗਦਾ ਹਾਂ, ਉਹ ਕਿਹਾ ਹੈ ਆਪਣਾ ਨਾਮ ਦੇ। ਨਾਮ ਦੇਹ ਮੰਗੈ ਦਾਸ ਤੇਰਾ, ਹਰ ਜੀਵਨ ਪਦ ਨਾਨਕ ਪ੍ਰਭ ਮੇਰਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀ ਉਤਰੈ ਮਨ ਕੀ ਭੁੱਖ।
ਔਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ।
ਜੇ ਪੁੱਛੀਏ ਸਤਿਗੁਰੂ ਮਹਾਰਾਜ ਕੇਵਲ ਨਾਮ ਹੀ ਮੰਗਣ ਦਾ ਉਪਦੇਸ਼ ਕਿਉਂ ਦੇ ਰਹੇ ਹੋ, ਤਾਂ ਹਜ਼ੂਰ ਸਾਡੇ ਵੱਲੋਂ ਖਲੋ ਕੇ ਬਚਨ ਕਰ ਰਹੇ ਨੇ ਕਿ ਮੈਂ ਸੇਵਕ ਤਾਂ ਇਹ ਦਾਨ ਮੰਗਦਾ ਹਾਂ, ਅਵਰ ਕਸ਼ੂ ਮੇਰਾ ਸੰਗ ਨਾ ਚੱਲ। ਅਵਰ ਹੋਰ ਕਸ਼ੂ ਕੁਛ ਵੀ, ਹੋਰ ਕੁਝ ਵੀ ਮੇਰੇ ਸੰਗ ਸਾਥ ਨਹੀਂ ਜਾਏਗਾ। ਹਜ਼ੂਰ ਦਸਮ ਪਾਤਸ਼ਾਹ ਦਾ ਬਚਨ ਹੈ, ਤਉ ਤਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਨ ਤ੍ਰਿਆ ਭਜ ਜੈ, ਭੌਣ ਭੰਡਾਰ ਧਰਾ ਗੜ ਜੇਤ, ਛਾਡਤ ਪ੍ਰਾਨ ਬੇਗਾਨ ਕਹਿ। ਜਿਹਨੇ ਘਰ ਬਣਾਏ ਆ, ਜਿਹਨੇ ਭੰਡਾਰੇ ਜਮ੍ਹਾਂ ਕੀਤੇ ਹਨ, ਜਿਹਨਾਂ ਮਾਲ ਸਬਾਬ ਹੈ, ਪ੍ਰਾਣ ਨਿਕਲਦਿਆਂ ਹੀ ਸਾਰੇ ਤੇਰਾ ਸਾਥ ਛੱਡ ਜਾਣਗੇ। ਪੁੱਤਰ ਕਲੱਤਰ ਸੁਮਿੱਤਰ ਸਖਾਵੋ, ਦੇਗ ਨਕਾਰੋ ਆਇਸ ਦਹ, ਚੇਤਰ ਚੇਤ ਅਚੇਤ ਮਹਾਂਪਸ, ਅੰਤ ਕੀ ਬਾਰ ਅਕੇਲੋ ਹੀ ਜਹ। ਹਜ਼ੂਰ ਦਸਮ ਪਾਤਸ਼ਾਹ ਦਾ ਲਿਖਿਆ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਬਿਮਾਰ ਪੈ ਗਿਆ ਸੀ, ਅਤੇ ਜਦੋਂ ਬਿਮਾਰ ਪਿਆ ਹੋਇਆ ਸੀ, ਮਰਨ ਤੋਂ ਪਹਿਲਾਂ ਉਹਨੇ ਕੁਝ ਕਾਗਜ਼ਾਂ 'ਤੇ ਲਿਖਿਆ। ਆਪਣੇ ਬੇਟੇ ਮੁਰਾਦ ਬਖਸ਼ ਨੂੰ ਸੰਬੋਧਨ ਕਰਦਿਆਂ ਉਹਨੇ ਕਾਗਜ਼ ਦੇ ਉੱਪਰ ਲਿਖੇ ਹਨ ਅੱਖਰ ਅਵਾਰਤ ਲਿਖੀ ਹੈ ਕਿ ਦੁਨੀਆਂ ਦਾ ਸਭ ਤੋਂ ਅਭਾਗਾ ਬੰਦਾ ਬਾਦਸ਼ਾਹ ਹੁੰਦਾ। ਦੇਖੋ ਸਾਡੀ ਸੰਸਾਰੀਆਂ ਦੀ ਦੌੜ ਇਸ ਪਾਸੇ ਲੱਗੀ ਹੋਈ ਹੈ ਕਿ ਮੇਰਾ ਨਾਮਣਾ ਹੋਵੇ, ਕੋਈ ਉੱਚਾ ਅਹੁਦਾ ਮੈਨੂੰ ਮਿਲੇ, ਮੈਂ ਪੰਚ, ਸਰਪੰਚ, MLA, MP, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਕੁਛ ਨਾ ਕੁਛ ਤਾਂ ਬਣਾਉਣਾ ਆਪਣੇ ਜੀਵਨ 'ਚ, ਇਹੀ ਦੌੜ ਹੈ। ਪਰ ਵੇਖੋ ਆਪਣਾ ਨਿੱਜੀ ਤਜਰਬਾ ਔਰੰਗਜ਼ੇਬ ਦੱਸ ਗਿਆ ਲੋਕਾਂ ਨੂੰ, ਵੀ ਲੋਕਾਂ ਨੂੰ ਅਕਲ ਆ ਜਾਵੇ, ਮੈਨੂੰ ਤਾਂ ਆਈ ਨਹੀਂ। ਉਸਨੇ ਕਿਹਾ ਕਿ ਮੈਂ ਸਭ ਤੋਂ ਅਭਾਗਾ ਬੰਦਾ ਹਾਂ, ਦੁਨੀਆਂ ਦਾ ਸਭ ਤੋਂ ਅਭਾਗਾ ਬੰਦਾ ਬਾਦਸ਼ਾਹ ਹੁੰਦਾ, ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਏ। ਇਸ ਤਖਤ ਦੀ ਖਾਤਰ ਆਪਣੇ ਸਕੇ ਪਿਓ ਨੂੰ ਮੈਂ ਜੇਲ੍ਹ 'ਚ ਭੁੱਖਾ ਧਿਆ ਰੱਖ ਕੇ ਮਾਰਿਆ, ਆਪਣੇ ਸਕੇ ਭਰਾਵਾਂ ਦੀਆਂ ਛਾਤੀਆਂ 'ਤੇ ਪੈਰ ਰੱਖ ਕੇ ਮੈਂ ਤਖਤ ਮੱਲਿਆ, ਆਪਣੀ ਸਕੀ ਭੈਣ ਦਾ ਮੈਂ ਰੋਸ਼ਨ ਆਰਾ ਦਾ ਕਤਲ ਕੀਤਾ, ਮੈਂ ਆਪਣੇ ਢਿੱਡੋਂ ਜੰਮੀ ਸਕੀ ਧੀ ਜ਼ੇਬੁਲ ਨਿਸਾਂ ਸ਼ਾਇਰਾ ਵਿਦਵਾਨ ਬੇਟੀ ਜਿਹੜੀ ਮੈਨੂੰ ਜ਼ੁਲਮ ਤੋਂ ਰੋਕਦੀ ਸੀ, ਮੈਂ ਉਹਦਾ ਵੀ ਕਤਲ ਕਰਾ ਦਿੱਤਾ। ਬੜੇ ਬੜੇ ਵੱਡੇ ਸੰਤ ਸਰਮਦ ਵਰਗੇ ਨੇ ਕਤਲ ਕਰਾਏ। ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਹਦੇ ਰਾਜ ਵਿੱਚ ਹੋਈ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ। ਇਸ ਕਰਕੇ ਲਿਖਦਾ ਹੈ ਕਿ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਮੈਂ ਜਿੰਨੇ ਕਰਮ ਕੀਤੇ ਹਨ ਸਾਰੇ ਦੇ ਸਾਰੇ ਕਰਮ ਹੁਣ ਮੇਰੀਆਂ ਅੱਖਾਂ ਦੇ ਅੱਗੋਂ ਦੀ ਲੰਘ ਰਹੇ ਨੇ, ਅਤੇ ਮੈਂ ਇਸ ਦੁਨੀਆਂ ਤੋਂ ਇਕੱਲਾ ਹੀ ਜਾ ਰਿਹਾ ਆਪਣੇ ਕਰਮਾਂ ਦਾ ਫਲ ਭੋਗਣ ਲਈ, ਖਬਰੇ ਮੈਂ ਕਦੇ ਵੀ ਬਖਸ਼ਿਆ ਨਾ ਜਾਵਾਂ। ਅਤੇ ਹੁਣ ਤੁਸੀਂ ਇੰਝ ਕਰਿਓ ਮੇਰੇ ਬੇਟੇ ਮੁਰਾਦ ਬਖਸ਼, ਜਦੋਂ ਮੈਂ ਮਰ ਜਾਵਾਂ ਮੈਨੂੰ ਦਫਨਾਉਣ ਲਈ ਲਿਜਾਇਆ ਜਾਏ, ਅਤੇ ਮੇਰੇ ਹੱਥ ਅਤੇ ਮੇਰੇ ਪੈਰ ਕਫਨ ਤੋਂ ਬਾਹਰ ਚਾਹੀਦੇ ਨੇ, ਤਾਂ ਕਿ ਬਾਕੀ ਦੁਨੀਆਂ ਦੇ ਲੋਕਾਂ ਨੂੰ ਅਕਲ ਆ ਜਾਏ ਆਹ ਵੱਡਾ ਬਾਦਸ਼ਾਹ ਜਾ ਰਿਹਾ ਹੱਥਾਂ ਤੋਂ ਖਾਲੀ ਅਤੇ ਪੈਰਾਂ ਤੋਂ ਨੰਗਾ ਜਾ ਰਿਹਾ। ਸੋ ਇਸ ਪ੍ਰਕਾਰ ਹੋਰ ਕੁਛ ਵੀ ਮੇਰੇ ਨਾਲ ਸੰਗ ਸਾਥ ਨਹੀਂ ਚੱਲਦਾ ਜਦੋਂ ਪ੍ਰਲੋਕ ਨੂੰ ਜਾਣਾ। ਮਿਲੈ ਕਿਰਪਾ ਗੁਣ ਗਾਮ, ਸੱਚੇ ਪਾਤਸ਼ਾਹ ਇਹੋ ਜਿਹੀ ਮਤ ਬਖਸ਼ਦੇ ਹੋ ਕਿ ਮੈਂ ਇਹੀ ਦਾਤ ਤੁਹਾਡੇ ਦਰ ਤੋਂ ਮੰਗਾਂ, ਮੈਨੂੰ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਗੁਣ ਗਾਉਣੇ ਨਸੀਬ ਹੋਣ, ਸੱਚੇ ਪਾਤਸ਼ਾਹ ਸਬਬ ਬਣ ਜਾਏ, ਦਾਤ ਮਿਲ ਜਾਏ। ਸ਼ਬਦ ਦਾ ਕੇਂਦਰੀ ਭਾਵ ਦੱਸ ਕੇ ਸਨਬੀ ਟੀਕਾ ਕਰਦੇ ਸਤਿਗੁਰੂ ਜੀ ਖੁਲਾਸਾ ਕਰਦੇ ਹਨ,
ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ।
ਹਜ਼ੂਰ ਕਹਿੰਦੇ ਨੇ ਰਾਜ ਪ੍ਰਾਪਤ ਹੋਣਾ, ਮਾਲ ਪ੍ਰਾਪਤ ਹੋਣਾ, ਮਾਲ ਸਬਾਬ ਹਾਥੀ ਘੋੜੇ ਆਦਿਕ ਬਹੁਤ ਕੁਛ, ਅਤੇ ਅਨੇਕਾਂ ਭੋਗਾਂ ਪਦਾਰਥਾਂ ਦੇ ਰਸ। ਹਜ਼ੂਰ ਨੇ ਕਿਹਾ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸ਼ੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ, ਸੋ ਪ੍ਰਭ ਚਿੱਤ ਨਾ ਆਵੇ ਬਿਸ਼ਟਾ ਕੇ ਕੀਰੇ। ਇੰਨਾ ਕੁਝ ਪ੍ਰਾਪਤ ਹੋਵੇ ਅਤੇ ਜੇ ਨਹੀਂ ਆਉਂਦਾ ਸਤਨਾਮ ਵਾਹਿਗੁਰੂ ਚੇਤੇ, ਅਤੇ ਗੰਦਗੀ ਦੇ ਕੀੜੇ ਤੋਂ ਵੱਧ ਕੁਛ ਨਹੀਂ। ਸੋ ਪ੍ਰਭ ਚਿੱਤ ਨਾ ਆਵੇ ਬਿਸ਼ਟਾ ਕੇ ਕੀਰੇ। ਕਿਉਂ ਮਹਾਰਾਜ ਐਸਾ ਕਹਿ ਰਹੇ ਹੋ? ਤਾਂ ਹਜ਼ੂਰ ਕਹਿੰਦੇ ਨੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਅਮੀਰਾਂ ਨੂੰ ਕਿਤੇ ਸ਼ਾਂਤੀ ਆ, ਕਿਤੇ ਅੰਦਰਲਾ ਸੁੱਖ ਮਿਲ ਗਿਆ? ਨਹੀਂ ਮਿਲਿਆ। ਇਸ ਕਰਕੇ ਸਭ ਕੁਝ ਵਿਅਰਥ ਹੈ। ਰਾਜ ਮਾਲ ਅਨੇਕ ਭੋਗ ਰਸ ਰਸ ਜਿਹੜੇ ਖਾਈਦੇ, ਰਸ ਰੂਪਾ ਰਸ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹਨਾਂ ਰਸਾਂ ਕਸਾਂ ਵੱਲੋਂ ਗੁਰੂ ਦੇ ਉਪਦੇਸ਼ ਰਾਹੀਂ ਮਨ ਮੋੜਨਾ ਆਪਣਾ ਵਰਜਣਾ ਹੈ। ਰਾਰਾ ਰਸ ਨਿਰਸ ਕਰ ਜਾਂਦਿਆਂ ਹੋਏ ਨਿਰਸ, ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਦੋਂ ਉਹ ਰਸ ਆ ਗਿਆ ਫਿਰ ਤਾਂ ਫਿੱਕੇ ਲੱਗਣਗੇ ਸਾਰੇ, ਪਰ ਪਹਿਲਾਂ ਪਹਿਲ ਇਹ ਰਸ ਚੰਗੇ ਪ੍ਰਤੀਤ ਹੁੰਦੇ ਨੇ, ਮਿੱਠੇ ਪ੍ਰਤੀਤ ਹੁੰਦੇ ਨੇ। ਰੱਬ ਦੇ ਨਾਮ ਦਾ ਰਸ ਫਿੱਕਾ ਲੱਗਦਾ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਦੇ ਨੇ, ਪਹਿਲਾਂ ਪਹਿਲ ਨਾਮ ਜਪਣਾ ਇੰਝ ਕਠਿਨ ਹੈ ਕਿ ਜਿਵੇਂ ਕਿਸੇ ਨੂੰ ਕੋਈ ਕਹੇ ਕਿ ਤੂੰ ਮਿਸ਼ਰੀ ਛੱਡ ਕੇ ਅਤੇ ਆ ਕੰਧ ਨੂੰ ਚੱਕ ਮਾਰ, ਅਲੂਣੀ ਸਿਲ ਨੂੰ ਕੌਣ ਚੱਟੇਗਾ, ਉੱਥੋਂ ਰਸ ਕੋਈ ਨਹੀਂ ਆਉਂਦਾ। ਪਰ ਜੇ ਕੋਈ ਲੱਗਾ ਰਿਹਾ, ਤਰੱਦਦ ਕੀਤਾ, ਮਿਹਨਤ ਕਮਾਈ ਕੀਤੀ, ਜੋ ਉਪਦੇਸ਼ ਹੈ ਗੁਰੂ ਦਾ ਉਹਦੇ ਅਨੁਸਾਰ ਨਿੰਦਿਆ, ਚੁਗਲੀ, ਵਿਕਾਰਾਂ ਤੋਂ ਆਪਣੇ ਆਪ ਨੂੰ ਵਰਜਿਆ, ਨਾਮ ਦਾ ਅਭਿਆਸ ਕੀਤਾ, ਗੱਲਾਂ ਤਿਆਗੀਆਂ, ਤਾਂ ਫਿਰ ਰਸ ਵੀ ਆਏਗਾ। ਜਦੋਂ ਰਸ ਆ ਗਿਆ ਫਿਰ ਬਾਕੀ ਸਭ ਰਸ ਕਸ ਫਿੱਕੇ ਪ੍ਰਤੀਤ ਹੋਣਗੇ। ਹਜ਼ੂਰ ਇਹਨਾਂ ਦੀ ਨਿਸਥਰਤਾ ਦਰਸਾ ਰਹੇ ਨੇ ਕਿ ਜਿਨ੍ਹਾਂ ਰਸਾਂ ਕਸਾਂ ਵਿੱਚ ਗਲਤਾਨ ਹੋ ਰਿਹਾ। ਰਾਜ ਮਾਲ ਦਸਮ ਪਾਤਸ਼ਾਹ ਦਾ ਵਚਨ ਹੈ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ, ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ, ਮਾਨ ਸੇ ਮਹੀਪ ਔਰ ਦਲੀਪ ਸੇ ਕੇ ਛਤਰ ਧਾਰੀ, ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸ਼ਰ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਇਹ ਜੱਗ ਸਰਾਮ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਾਉਣ ਜਿਹੇ, ਦਾਵੇ ਬੰਨ ਖੁਦਾ ਕਹਾ ਗਏ, ਅਕਬਰ ਸ਼ਾਹ ਵਰਗੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਬਣ ਜਾ ਰਿਹਾ ਪਾ ਗਏ, ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗਏ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਜਿੰਨਾ ਰਾਜ ਮਾਲ ਅਨੇਕਾਂ ਭੋਗ ਰਸ ਰਸ ਕਸ ਹਨ, ਸਗਲ ਤਰਵਰ ਕੀ ਸ਼ਾਮ, ਸਾਰੇ ਬਿਰਸ਼ ਦੀ ਛਾਂ ਵਾਂਗ ਹਨ, ਜਿਵੇਂ ਬਿਰਸ਼ ਦੀ ਛਾਂ ਘੁੰਮ ਜਾਂਦੀ ਹੈ, ਇਸ ਪ੍ਰਕਾਰ ਦੇ ਧਾ ਜਾਣ ਵਾਲੇ, ਸਾਥ ਛੱਡ ਜਾਣ ਵਾਲੇ, ਨਾਲ ਨਿਆ ਨਿਭਣ ਵਾਲੇ ਸਾਰੇ ਪਦਾਰਥ ਨੇ। ਹਜ਼ੂਰ ਨੇ ਕਿਹਾ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ, ਦੁਰਮ ਛਾਇਆ ਰਚ ਦੁਰਮਤ ਹੈ। ਖੋਟੀ ਮਤ ਕਾਰਨ ਜਿਵੇਂ ਮ੍ਰਿਗ ਤ੍ਰਿਸ਼ਨਾ, ਹਿਰਨ ਨੂੰ ਪਿਆਸ ਲੱਗਦੀ ਹੈ ਮਾਰੂਥਲ ਵਿੱਚ, ਅਤੇ ਸੂਰਜ ਦੀ ਤਪਸ਼ ਨਾਲ ਰੇਤਾ ਚਮਕਦਾ, ਉਹ ਸਮਝਦਾ ਪਾਣੀ ਆ, ਦੌੜਦਾ ਅੱਗੇ ਜਾਂਦਾ ਅੱਗੇ ਜਾਂਦਾ, ਪਰ ਪਾਣੀ ਹੈ ਹੀ ਨਹੀਂ। ਮਨ ਦੀ ਕਲਪਨਾ ਸੀ ਕਿ ਪਾਣੀ ਨਾਲ ਪਿਆਸ ਬੁਝੇਗੀ, ਪਰ ਵਾਸਤਵਿਕ ਰੂਪ ਵਿੱਚ ਪਾਣੀ ਨਹੀਂ ਹੈ, ਇਸ ਕਰਕੇ ਪਿਆਸ ਨਾ ਬੁਝੀ ਅਤੇ ਹਫ ਕੇ ਮਰ ਗਿਆ, ਡਿੱਗ ਪਿਆ। ਇਸੇ ਤਰ੍ਹਾਂ ਗੰਧਰਬਾ ਨਗਰੀ, ਹਰਚੰਦੌਰੀ ਵੀ ਨਾਮ ਆਇਆ, ਹਰੀਚੰਦ ਦੀ ਨਗਰੀ ਕਹਿੰਦੇ ਸਮਾਨ 'ਚ ਖੜੀ ਆ, ਦੇਖੀ ਨਹੀਂ ਕਿਸੇ ਨੇ, ਜਿਵੇਂ ਉਹਦਾ ਸੁੱਖ ਐਵੇਂ ਕਲਪਨਾ ਹੀ ਮਾਤਰ ਆ। ਇਸੇ ਤਰ੍ਹਾਂ ਬਿਰਸ਼ ਦੀ ਛਾਂ ਵੀ, ਸੋ ਇਸ ਪ੍ਰਕਾਰ ਮੂਰਖ ਅਗਿਆਨੀ ਜੀਵ ਜੇ ਬਿਰਸ਼ ਦੀ ਛਾਂ ਨਾਲ ਨੇਹ ਲਾ ਰਹੇ ਤਾਂ ਕਿਸ ਕੰਮ, ਉਹ ਤਾਂ ਘੁੰਮ ਜਾਣੀ ਆ, ਸਦਾ ਰਹਿਣੀ ਨਹੀਂ। ਇਸੇ ਤਰ੍ਹਾਂ ਹਜ਼ੂਰ ਕਹਿੰਦੇ, ਤੁਹਾਡੀ ਇਸ ਤਰ੍ਹਾਂ ਦੀ ਮੂਰਖਤਾ ਆਇਆ ਹੈ ਜੀ, ਉਹ ਸੰਸਾਰ ਦੇ ਬੰਦਿਓ, ਇਹ ਤਰਵਰ ਦੀ ਸ਼ਾਮ ਵਰਗੇ ਹਨ ਸਾਰੇ ਪਦਾਰਥ।
ਧਾਏ ਧਾਏ ਬਹੁ ਵਿਦ ਕਉ ਧਾਵੈ, ਸਗਲ ਨਿਰਾਰਥ ਕਾਮ,
ਦੌੜ ਜਾਣ ਵਾਲੇ ਹਨ ਸਾਰੇ ਪਦਾਰਥ, ਤੂੰ ਇਹਨਾਂ ਦੇ ਮਗਰ ਧਾਏ ਧਾਏ ਦੌੜ ਦੌੜ ਕੇ ਪੈਂਦਾ, ਅਨੇਕਾਂ ਵਿਧੀਆਂ ਦੇ ਨਾਲ ਧਾਰਿਆ ਜੀਵ, ਧਾਵੰਤ ਜੀ ਆ ਬਹੁ ਪ੍ਰਕਾਰ ਅਣਕ ਭਾਂਤ ਬਹੁ ਡੋਲਤੇ, ਪਦਾਰਥਾਂ ਦੇ ਲੋਭ ਵਿੱਚ ਗਰਸੇ ਹੋਏ ਜੀਵ ਧਰਮ ਹੀ ਛੱਡ ਦਿੰਦੇ ਨੇ। ਸਰੀਰਕ ਤੌਰ 'ਤੇ ਵੀ ਕੋਈ ਬੈਠਾ ਹੋਇਆ ਅਤੇ ਮਨ ਧੌਣੀਆਂ ਧੌਂਦਾ, ਦੌੜਿਆ ਭੱਜਿਆ ਫਿਰਦਾ, ਕਿਸ ਪਾਸਿਓਂ ਮਾਇਆ ਆਵੇਗੀ, ਕਿੱਧਰ ਨੂੰ ਜਾਈਏ। ਇਸ ਪ੍ਰਕਾਰ ਅਨੇਕਾਂ ਤਰ੍ਹਾਂ ਨਾਲ ਧੌਂਦਾ ਦੌੜਦਾ ਭੱਜਦਾ ਹੈ, ਧਾਏ ਧਾਏ ਬੋਬਿਧ ਕੋ ਧਾਵੈ, ਇਸ ਜੀਵ ਦੇ ਇਸ ਤਰ੍ਹਾਂ ਦੇ ਕੀਤੇ ਕਰਮ ਸਗਲ ਨਿਰਾਰਥ ਕਾਮ, ਨਿਰਅਰਥ ਕਿਸੇ ਪ੍ਰਯੋਜਨ ਦੀ ਸਿੱਧੀ ਵਾਲੇ ਨਹੀਂ, ਜਿਸ ਕੰਮ ਤੋਂ ਕੋਈ ਲਾਭ ਹੋਵੇ ਉਹੀ ਕਰੀਦਾ, ਜਿੱਥੋਂ ਲਾਭ ਹੀ ਨਹੀਂ ਪਹਿਲਾਂ ਪਤਾ ਇੱਥੋਂ ਲਾਭ ਨਹੀਂ ਹੋਣਾ ਅਤੇ ਮਨੁੱਖ ਫਿਰ ਉਹ ਕਰੇ ਉਹਨੂੰ ਮੂਰਖ ਕਿਹਾ ਜਾਏਗਾ। ਅਸੀਂ ਸਾਰੇ ਇਸ ਕਰਕੇ ਮੂਰਖ ਹਾਂ ਕਿਉਂਕਿ ਜਿਨ੍ਹਾਂ ਪਦਾਰਥਾਂ ਨੇ ਧਾ ਜਾਣਾ, ਸਦਾ ਸਾਡਾ ਸਾਥ ਛੱਡ ਜਾਣਾ, ਜਾਂ ਅਸੀਂ ਇਹਨਾਂ ਨੂੰ ਛੱਡ ਕੇ ਚਲੇ ਜਾਣਾ, ਸਦਾ ਸੰਬੰਧ ਨਹੀਂ ਬਣਿਆ ਰਹਿਣਾ, ਇਹਨਾਂ ਪਦਾਰਥਾਂ ਪਿੱਛੇ ਧਰਮ ਛੱਡ ਦਈਏ, ਵਾਹਿਗੁਰੂ ਨੂੰ ਛੱਡ ਦਈਏ, ਨਾਮ ਭੁਲਾ ਦਈਏ, ਇਹ ਸਾਰੇ ਕਰਮ ਵਿਅਰਥ ਹੋਣਗੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ,
ਬਿਨ ਗੋਬਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਕਾਮ।
ਹੇ ਵਾਹਿਗੁਰੂ ਜੀ, ਤੇਰੇ ਤੋਂ ਬਗੈਰ, ਹੇ ਗੋਬਿੰਦ ਪਰਮਾਤਮਾ, ਆਪ ਜੀ ਦੇ ਨਾਮ ਨੂੰ ਛੱਡ ਕੇ ਜੇ ਹੋਰ ਕੁਝ ਮੈਂ ਚਾਹੀ ਜਾਵਾਂ, ਇੱਛਾ ਕਰੀ ਜਾਵਾਂ ਤਾਂ ਦਿਸਦਾ ਤਾਂ ਹੈ ਕਿ ਇਹ ਸਾਰੀਆਂ ਇੱਛਾਵਾਂ, ਇਹ ਸਾਰੀ ਗੱਲਬਾਤ ਖਾਮ ਕੱਚੀ ਹੈ, ਵਿਅਰਥ ਹੈ ਸੱਚੇ ਪਾਤਸ਼ਾਹ।
ਨਾਨਕ ਸੰਤ ਰੇਨ ਮੰਗੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ ਕਿ ਇਸ ਕਰਕੇ ਇੰਜ ਕਹੋ, ਬੇਨਤੀ ਕਰੋ ਕਿ ਮਹਾਰਾਜ ਮੈਂ ਤੇਰੇ ਸੰਤ ਜਨਾਂ ਦੀ ਰੇਣ ਧੂੜੀ, ਸੰਤ ਜਨਾਂ ਕੀ ਰੇਣ ਕਾਲੇ ਮਾਥੇ ਲਾਵੋ, ਮੈਂ ਤੇਰੇ ਪਿਆਰਿਆਂ ਦੀ ਜਿਹਨਾਂ ਬੰਦਗੀ ਕੀਤੀ ਹੋਈ ਹੈ, ਸਵਾਸ ਸਵਾਸ ਭਜਨ ਕਰਨ ਵਾਲੇ ਜਿਹਨਾਂ ਸਾਸ ਗਿਰ ਆਸਣਾ ਵਿਸਰਾ ਹਰਨਾਮ ਮਨਮੰਤ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਉਹਨਾਂ ਗੁਰਮੁਖ ਜਨਾਂ ਦੀ ਧੂੜ ਮੰਗਦਾ ਹਾਂ।
ਮੇਰੋ ਮਨ ਪਾਵੇ ਬਿਸਰਾਮ।
ਔਰ ਉਹਨਾਂ ਦੀ ਚਰਨ ਧੂੜੀ ਪ੍ਰਾਪਤ ਕਰਨ ਤੋਂ ਮਤਲਬ ਹੈ ਉਹਨਾਂ ਦੀ ਸੰਗਤ ਕਰਦਿਆਂ ਹੋਇਆਂ ਮੇਰੇ ਮਨ ਅੰਦਰ ਵੀ ਐਸਾ ਗਿਆਨ ਆ ਜਾਏ ਕਿ ਪਦਾਰਥ ਨਾਸਵੰਤ ਨੇ, ਇਸ ਕਰਕੇ ਮੇਰਾ ਮਨ ਟਿਕ ਜਾਏ, ਵਿਸ਼ਰਾਮ ਨੂੰ ਪ੍ਰਾਪਤ ਕਰੇ। ਇਹ ਸੀ ਮੁੱਖ ਵਾਕ ਦੀ ਵਿਚਾਰ। ਕੁਝ ਬਾਕੀ ਬਚਦਾ ਸਮਾਂ ਹੈ ਜੋ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਇਸ ਸਥਾਨ 'ਤੇ ਕਥਾ ਆਰੰਭ ਹੈ। ਸੋ ਸ਼ਬਦ ਦੇ 5 ਪਦ ਹੋ ਚੁੱਕੇ ਹਨ 754 ਅੰਗ 'ਤੇ, ਅਗਲੇ 3 ਪਦ ਹਨ, ਆਪ ਸਰਵਣ ਕਰੋ।
ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਪਰਮ ਪੁਲਾਈ।
ਗੁਰਮੁਖ ਹੋਵੇ ਭਾਵ ਗੁਰੂ ਨੂੰ ਮੁੱਖ ਰੱਖ ਕੇ ਗੁਰਾਂ ਦੇ ਅਨੁਸਾਰ ਜੋ ਚੱਲਦਾ ਹੈ ਉਹ ਇਸ ਕਾਇਆ ਨੂੰ ਖੋਜਦਾ ਹੈ। ਭਗਤ ਪੀਪਾ ਜੀ ਨੇ ਕਿਹਾ, ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵਨਿਦ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ। ਇਸ ਕਾਇਆ ਦੇ ਅੰਦਰ ਪਰਮਾਤਮਾ ਦਾ ਗਿਆਨ ਛੁਪਿਆ ਹੋਇਆ। ਜੋ ਗੁਰਮੁਖ ਹੈ, ਜਿਨ ਗੁਰਮੁਖ ਖੋਜ ਢੰਡੋਲਿਆ, ਤਿੰਨ ਅੰਦਰੋਂ ਹੀ ਸੱਚ ਲੱਭਿਆ, ਬਾਹਰ ਨਹੀਂ ਹੈ ਕੁਛ ਕਿ ਬਾਹਰੋਂ ਲੱਭਦੇ ਫਿਰੀਏ, ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ। ਪਰਮਾਤਮਾ ਨੂੰ ਲੱਭਣ ਵਾਸਤੇ ਉੱਥੇ ਜੰਗਲਾਂ 'ਚ ਤਾਂ ਜਾਈਏ ਜੇ ਇੱਥੇ ਹੈ ਨਹੀਂ ਤਾਂ, ਉਹ ਤਾਂ ਸਰਵ ਵਿਆਪੀ ਹੈ। ਮਨ ਹੀ ਪਰਦੇਸੀ ਬਣ ਰਿਹਾ, ਇਹਨੂੰ ਘੇਰ ਕੇ ਲਿਆਉਣਾ ਵਾਹਿਗੁਰੂ ਦੀ ਸ਼ਰਨ ਵਿੱਚ, ਅਤੇ ਫਿਰ ਇਸ ਤਰ੍ਹਾਂ ਕਾਇਆ ਨੂੰ ਖੋਜਣਾ। ਗੁਰਮੁਖ ਹੋਵੇ ਸੋ ਕਾਇਆ ਖੋਜੈ, ਉਹ ਕਾਇਆ ਨੂੰ ਖੋਜਦਾ ਹੈ ਕਿ ਇਹਦੇ ਵਿੱਚ ਕੀ ਹੈ। ਮਨ ਇੰਦਰੇ, ਇਹ ਨਹੀਂ ਵੀ ਸਰੀਰ ਦੀ ਚੀਰ ਫੜ ਜਿਵੇਂ ਮੈਡੀਕਲ ਵਾਲਿਆਂ ਕੀਤੀ ਹੈ, ਇਹ ਸਰੀਰ ਨੂੰ ਕਾਇਆ ਨੂੰ ਖੋਜਣਾ ਨਹੀਂ, ਇਹ ਮਾਦਾ ਚੀਜ਼ ਹੈ। ਇਸ ਕਾਇਆ ਦੇ ਅੰਦਰ, ਇਸ ਕਾਇਆ ਅੰਦਰ ਵਸਤ ਅਪਾਰਾ, ਵਾਹਿਗੁਰੂ ਦਾ ਨਾਮ ਵੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਅੰਦਰ ਹੀ ਹੈ ਪਰ ਇਹ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ, ਘਰ ਹੀ ਵਿੱਚ ਅੰਮ੍ਰਿਤ ਭਰਪੂਰ ਲਬਾਲਾ ਭਰਿਆ ਹੋਇਆ ਹੈ। ਇਸ ਕਰਕੇ ਜੋ ਗੁਰਮੁਖ ਗੁਰਾਂ ਦੇ ਅਨੁਸਾਰ ਚੱਲਦਾ ਹੈ ਉਹ ਖੋਜਦਾ ਕਾਇਆ ਵਿੱਚੋਂ, ਬਾਕੀ ਸਾਰੀ ਸ੍ਰਿਸ਼ਟੀ ਭਰਮ ਦੀ ਭੁਲਾਈ ਹੋਈ ਹੈ, ਭ੍ਰਾਂਤੀ ਦੀ ਭੁਲਾਈ ਹੋਈ ਹੈ।
ਜਿਸ ਨੂੰ ਦੇ ਸੋਈ ਜਨ ਪਾਵੇ, ਹੋਰ ਕਿਆ ਕੋ ਕਰੇ ਚਤੁਰਾਈ।
ਪਰ ਹਜ਼ੂਰ ਕਹਿੰਦੇ ਨੇ ਆਪਣੇ ਮਨ ਦੀ ਹੰਗਤਾ ਕਰਕੇ ਕੋਈ ਜੀਵ ਚਤੁਰਾਈਆਂ ਦੇ ਨਾਲ ਕਿਵੇਂ ਪ੍ਰਾਪਤ ਕਰ ਸਕਦਾ ਨਾਮ ਨੂੰ, ਇਸ ਕਾਇਆ ਵਿੱਚੋਂ ਰੱਬ ਦੇ ਨਾਮ ਨੂੰ ਕਿਵੇਂ ਲੱਭ ਸਕਦਾ। ਸੋ ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਜਿਸ ਦੇ ਤਾਈਂ, ਜਿਸ ਨੂੰ ਦਵੇ ਉਹੀ ਜਨ ਬਣ ਕੇ ਪ੍ਰਾਪਤ ਕਰਦਾ। ਚਤੁਰਾਈ ਨਾ ਚਤੁਰਭੁਜ ਪਾਈ ਹੈ, ਚਤੁਰਭੁਜੀ ਪਰਮਾਤਮਾ ਨੂੰ ਚਤੁਰਾਈਆਂ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਚਤੁਰਾਈ ਆਪਣੀ ਹੰਗਤਾ ਕਰਕੇ ਹੁੰਦੀ ਹੈ, ਮੈਂ ਬੜਾ ਚਤੁਰਾ, ਮੈਂ ਬੜਾ ਦਾਨਾ, ਮੈਂ ਬੜਾ ਸਿਆਣਾ, ਬਾਕੀ ਬੇਵਕੂਫ ਹੈ। ਇਸ ਤਰ੍ਹਾਂ ਕੋਈ ਵਿਅਕਤੀ ਆਪਣੀ ਹੰਗਤਾ ਨੂੰ ਮੁੱਖ ਰੱਖ ਕੇ ਚਤੁਰਾਈ ਕਰਕੇ ਕਿਵੇਂ ਦਾਤ ਪਾ ਸਕਦਾ।
ਆਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ।
ਇਸ ਕਾਇਆ ਦੇ ਵਿੱਚ ਮਨ ਵੀ ਹੈ ਨਾ ਸਾਡਾ, ਤੇ ਇਸ ਮਨ ਦੇ ਅੰਦਰ ਭਾਉ ਡਰ ਤੇ ਭਾਉ ਭਾਵਨਾ। ਡਰ ਦੋ ਤਰ੍ਹਾਂ ਦਾ ਸਾਧ ਸੰਗਤ ਜੀ, ਇੱਕ ਤਾਂ ਸੰਸਾਰੀ ਡਰ ਹਨ, ਇੱਕ ਪਰਮਾਤਮਾ ਦਾ ਡਰ ਹੈ। ਜਿਨ੍ਹਾਂ ਨੇ ਪਰਮਾਤਮਾ ਦਾ ਡਰ ਭੁਲਾ ਦਿੱਤਾ, ਤਿਆਗ ਦਿੱਤਾ, ਉਹਨਾਂ ਨੂੰ ਸੰਸਾਰੀ ਭਾਉ ਸਾਰੇ ਵਿਆਪਦੇ ਨੇ। ਜਿਨ੍ਹਾਂ ਭਾਉ ਤਿੰਨ ਨਾਹੇ ਭਾਉ ਮੁੱਚ ਭਾਉ ਨਿਭਵਿਆ, ਜਿਨ੍ਹਾਂ ਨੂੰ ਪਰਮਾਤਮਾ ਦਾ ਡਰ ਪੈ ਗਿਆ ਨਾ ਅੰਦਰ ਕਿ ਵਾਹਿਗੁਰੂ ਵੇਖਦਾ ਹੈ, ਸੁਣਦਾ ਹੈ, ਜਾਣਦਾ ਹੈ, ਆਪੇ ਬਿਨਾਂ ਆਪੇ ਦਾਨਾ, ਉਹ ਬੁਰਾ ਕਰਮ ਨਹੀਂ ਕਰਨਗੇ। ਇਸ ਡਰ ਦੇ ਵਿੱਚੋਂ ਹੀ ਧਰਮ ਪੈਦਾ ਹੁੰਦਾ, ਪਰਮਾਤਮਾ ਦਾ ਖੌਫ ਰੱਖਣਾ ਕਿ ਪਰਮਾਤਮਾ ਵੇਖਦਾ ਮੇਰੇ ਕਰਮਾਂ ਦਾ ਹਿਸਾਬ ਕਿਤਾਬ, ਮੈਨੂੰ ਭੁਗਤਾਏਗਾ, ਇਹ ਭਾਵਨਾ ਰੱਖਣੀ। ਇਹ ਭਾਉ ਪਰਮਾਤਮਾ ਦਾ ਹੈ ਅਤੇ ਇਸ ਭਾਉ ਦੇ ਤਹਿਤ ਫਿਰ ਭਾਵਨਾ ਪਰਮਾਤਮਾ ਦੇ ਪ੍ਰਤੀ ਪੈਦਾ ਹੋਣੀ। ਭਾਉ ਭਾਉ ਦੋਹੇ ਪੱਤ ਲਾਏ ਜੋਗੀ, ਇਹ ਸਰੀਰ ਕਰ ਡੰਡੀ, ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ। ਇਸ ਕਾਇਆ ਦੇ ਅੰਦਰ ਭਾਉ ਡਰ ਵੀ ਹੈ ਪਰਮਾਤਮਾ ਦਾ ਅਤੇ ਭਾਉ ਭਾਵਨਾ ਵੀ ਵਸਦੀ ਪਈ ਹੈ ਪਰ ਪ੍ਰਾਪਤ ਨਹੀਂ। ਜਿਵੇਂ ਘਰ ਦੇ ਵਿੱਚ ਹੀ ਕੋਈ ਚੀਜ਼ ਹੋਵੇ ਤੇ ਹਨੇਰਾ ਹੋਵੇ, ਚੀਜ਼ ਘਰ ਵਿੱਚ ਹੈ ਹਨੇਰੇ ਦੀ ਅਵਧੀ ਕਰਕੇ ਪ੍ਰਾਪਤ ਨਹੀਂ ਤੇ ਉਹਦਾ ਸੁੱਖ ਕੋਈ ਨਹੀਂ। ਇਸੇ ਤਰ੍ਹਾਂ ਸਾਡੇ ਹਿਰਦਿਆਂ 'ਚ ਹੈ ਸਾਰਾ ਕੁਝ ਪਰ ਪ੍ਰਾਪਤੀ ਨਹੀਂ ਹੈ, ਮਿਲਾਪ ਨਹੀਂ ਉਸ ਚੀਜ਼ ਨਾਲ ਹੋਇਆ ਹੋਇਆ। ਹਜ਼ੂਰ ਕਹਿੰਦੇ ਕਿਸ ਤਰ੍ਹਾਂ ਮਿਲਾਪ ਹੋਵੇਗਾ? ਗੁਰ ਪ੍ਰਸਾਦੀ ਪਾਈ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹ ਦੋਵੇਂ ਦਾਤਾਂ ਮਿਲਣਗੀਆਂ। ਭਉ ਤੇ ਭਾਵਨਾ
ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸ਼ਾ ਸਭ ਉਪਤ ਜਿਤ ਸੰਸਾਰਾ।
ਹਜ਼ੂਰ ਕਹਿੰਦੇ ਭਈ ਦੁਨੀਆਂ ਦੇ ਲੋਕੋ, ਤੁਸੀਂ ਬ੍ਰਹਮਾ ਵਿਸ਼ਨੂ ਸ਼ਿਵ ਦੀ ਉਪਾਸ਼ਨਾ ਕਰਨ ਮੰਦਰਾਂ ਜਾਂਦੇ ਹੋ, ਆਪਣੀ ਕਾਇਆ ਨੂੰ ਖੋਜੋ। ਬ੍ਰਹਮਾ ਵਿਸ਼ਨੂ ਮਹੇਸ਼ ਸਾਰੇ ਤੁਹਾਡੇ ਅੰਦਰ ਹੀ ਵਸੇ ਹੋਏ ਨੇ, ਜਿਨ੍ਹਾਂ ਤੋਂ ਸਾਰਾ ਸੰਸਾਰ ਬਣਿਆ। ਰਜੋ ਤਮੋ ਸਤੋ ਗੁਣ ਤੁਹਾਡੇ ਅੰਦਰ ਹੀ ਹਨ, ਕਿਉਂਕਿ ਅਕਾਲ ਪੁਰਖ ਦੀ ਜੋਤ ਤੁਹਾਡੇ ਅੰਦਰ ਆ। ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢਾ ਖੋਤ। ਇਸ ਕਰਕੇ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਆ ਉਹਦੇ ਵਿੱਚ ਹੀ ਸਭ ਕੁਝ ਹੈ, ਉਹ ਤੁਹਾਡੀ ਕਾਇਆ ਦੇ ਅੰਦਰ ਹੀ ਹੈ ਜਿੱਥੋਂ ਸੰਸਾਰ ਉਤਪਿਆ।
ਚੈ ਆਪਣਾ ਖੇਲ ਰਚਾਇਆ ਆਵਾ ਗਾਉਣ ਪਾਸਾਰਾ।
ਇਹ ਜਿਹੜਾ ਪਸਾਰਾ ਸੰਸਾਰ ਆਵਾ ਗਾਉਣ ਦਾ ਚੱਕਰ ਹੈ ਦਿਸ ਰਿਹਾ, ਇਹ ਅਕਾਲ ਪੁਰਖ ਸੱਚੇ ਪਰਮਾਤਮਾ ਨੇ ਆਪਣਾ ਇੱਕ ਖੇਲ ਹੀ ਰਚਾਇਆ ਹੋਇਆ। ਜਿਉਂ ਸੁਪਨਾਰ ਪੇਖਣਾ ਐਸੇ ਜਗ ਕੋ ਜੀ ਜਾਨ, ਇਹਨੂੰ ਵੱਡਾ ਨਾ ਸਮਝ ਲੈ।
ਆਵਾ ਗਾਉਣ ਪਸਾਰਾ,
ਇਹ ਸਾਰਾ ਜਿਹੜਾ ਪਸਾਰਾ ਆਉਣ ਜਾਣ ਵਾਲਾ ਹੈ,
ਪੂਰੇ ਸਤਿਗੁਰ ਆਪ ਦਿਖਾਇਆ,
ਪੂਰਨ ਸਤਿਗੁਰੂ ਜੀ ਨੇ ਆਪ ਅੰਦਰਲੀਆਂ ਅੱਖਾਂ ਖੋਲ ਕੇ ਵਿਖਾ ਦਿੱਤਾ ਹੈ।
ਸੱਚ ਨਾਮ ਨਿਸਤਾਰਾ,
ਸੱਚ ਸਰੂਪ ਵਾਹਿਗੁਰੂ ਦੇ ਸੱਚੇ ਨਾਮ ਦੁਆਰਾ ਇਹ ਸੰਸਾਰ ਪ੍ਰਪੰਚ ਤੋਂ ਪਾਰ ਉਤਾਰਾ ਹੁੰਦਾ ਭਾਈ।
ਕਾਇਆ ਜੋ ਸਤਿਗੁਰ ਸੇਵੈ,
ਉਹ ਕਾਇਆ ਜਿਹੜੀ ਸਤਿਗੁਰੂ ਦੀ ਸੇਵਾ ਭਗਤੀ ਕਰਦੀ, ਸਤਿਗੁਰੂ ਦੀ ਦੱਸੀ ਭਗਤੀ ਕਰਦੀ ਹੈ, ਸਤਿਗੁਰੂ ਦੀ ਸੰਗਤ ਦੀ ਸੇਵਾ ਕਰਦੀ ਹੈ।
ਚੈ ਆਪ ਸਵਾਰੀ,
ਉਸ ਕਾਇਆ ਨੂੰ ਉਸ ਸਰੀਰ ਨੂੰ ਸੱਚੇ ਅਕਾਲ ਪੁਰਖ ਨੇ ਮਾਨੋ ਆਪ ਸਵਾਰ ਦਿੱਤਾ ਹੈ ਭਗਤੀ ਚਲਾ ਕੇ।
ਵਿਰਨਾਵੇ ਦਰ ਢੋਈ ਨਾਹੀ,
ਹਜ਼ੂਰ ਕਹਿੰਦੇ ਕਿਉਂਕਿ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਉਸ ਦੇ ਦਰ ਤੇ ਦਰਗਾਹ ਵਿੱਚ ਢੋਈ ਭਾਵ ਨੇੜੇ ਬੈਠਣਾ, ਦਰਗਾਹ ਵਿੱਚ ਬੈਸਣਾ ਨਹੀਂ ਪ੍ਰਾਪਤ ਹੁੰਦਾ।
ਜਮ ਕਰੇ ਖੁਆਰੀ,
ਇਸ ਕਾਰਨ ਕਰਕੇ ਧਰਮਰਾਜ ਉਹਦੇ ਦੂਤ ਖੁਆਰੀ ਕਰਦੇ ਹਨ ਜੀਆਂ ਦੀ।
ਨਾਨਕ ਸੱਚ ਵਡਿਆਈ ਪਾਏ,
ਸਤਿਗੁਰੂ ਬਚਨ ਕਰਦੇ ਹਨ ਕਿ ਸੱਚ ਵਡੇ ਸੱਚ ਸਰੂਪ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਉਹੀ ਦਾਤ ਪ੍ਰਾਪਤ ਕਰਦਾ ਜੀਵ।
ਜਿਸ ਨੂੰ ਹਰ ਕਿਰਪਾ ਧਾਰੀ,
ਜਿਸ ਦੇ ਤਾਈ ਹਰੀ ਪ੍ਰਮਾਤਮਾ ਨੇ ਖਾਸ ਕਿਰਪਾ ਧਾਰੀ, ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ। ਸਾਰੇ ਵਾਹਿਗੁਰੂ ਦੀ ਨਜ਼ਰ ਵਿੱਚ ਹਾਂ ਖਾਣ ਪਾਣ ਭੋਜਨ ਪਦਾਰਥ ਮਿਲ ਰਹੇ ਨੇ, ਪਰ ਉਹਨਾਂ ਤੇ ਖਾਸ ਬਖਸ਼ਿਸ਼ ਹੈ ਜਿਨ੍ਹਾਂ ਨੂੰ ਆਪਣੇ ਨਾਮ ਦੀ ਵਡਿਆਈ ਬਖਸ਼ੀ। ਇਹੀ ਦਾਤ ਮੰਗਣੀ ਚਾਹੀਦੀ ਹੈ, ਸਤਿਗੁਰੂ ਵਾਰ ਵਾਰ ਸਾਨੂੰ ਸਿੱਖਿਆ ਦੇ ਰਹੇ ਨੇ। ਦਾਸ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਸਤਿਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹੀਆਂ, ਇਸ ਅਸਥਾਨ ਦੇ ਸਮੂਹ ਸੇਵਾਦਾਰ ਸਿੰਘ ਸਾਹਿਬਾਨ ਸਭਨਾਂ ਨੇ ਬਖਸ਼ਿਸ਼ ਕਰਨੀਆਂ ਔਰ ਮੈਨੂੰ ਸਮਤ ਬਖਸ਼ਣੀ, ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ।
ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ, ਵਿਰਨਾਵੇ ਦਰ ਢੋਈ ਨਾਹੀ ਤਾ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।